ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰੂ ਸਰ ਮਹਾਰਾਜ ਦਾ ਜੰਗ ਲੜ ਰਹੇ ਨੇ, ਜਿਹਦੇ ਚ ਲੱਲਾ ਬੇਗ ਦੇ ਤਕਰੀਬਨ ਸਾਰੇ ਜਰਨੈਲ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। ਇਹਦਾ ਪੁੱਤਰ ਕਾਸਮ ਬੇਗ, ਦੂਸਰਾ ਪੁੱਤਰ ਸ਼ਮਸ਼ ਬੇਗ ਰਣ ਭੂਮੀ ਵਿੱਚ ਆਪਣੀ ਬਹਾਦਰੀ ਵਿਖਾਉਂਦਾ ਸਤਿਗੁਰੂ ਜੀ ਦੇ ਸੂਰਮੇ ਯੋਧਿਆਂ ਦੇ ਹੱਥੋਂ ਮਾਰਿਆ ਗਿਆ ਹੈ। ਜਦੋਂ ਪੁੱਤ ਮਰ ਗਏ ਦੋਵੇਂ, ਭਾਈ ਮਰ ਗਿਆ, ਫੌਜ ਤਕਰੀਬਨ ਸਾਰੀ ਸਿਮਟ ਗਈ। ਲੱਲਾ ਬੇਗ ਦੇ ਨਾਲ 100 ਪਠਾਨ ਜੋ ਇਹਦੇ ਬਹੁਤ ਹੀ ਖਾਸ ਸਨ ਔਰ ਬੜੇ ਦਲੇਰ ਸੀ, ਜਿਨ੍ਹਾਂ ਨਾਲ ਇਹਦਾ ਭਰਾਵਾਂ ਵਾਂਗੂ ਪ੍ਰੇਮ ਸੀ, ਜਿਨ੍ਹਾਂ ਨਾਲ ਬਹਿ ਕੇ ਇਕੱਠਿਆਂ ਸ਼ਰਾਬ ਪੀਂਦਾ ਸੀ, ਜਿਹੜੇ ਇਹਦੇ ਨਿਵਾਲੇ ਅਤੇ ਪਿਆਲੇ ਦੇ ਯਾਰ ਸਨ, ਉਹ ਆਏ ਨੇ ਅੱਗੇ ਲੜਨ ਵਾਸਤੇ। ਭਾਈ ਜੇਠਾ ਜੀ ਬੜੀ ਬਹਾਦਰੀ ਨਾਲ ਉਹਨਾਂ ਨਾਲ ਲੜੇ। ਕਈ ਗਿਲਜਿਆਂ ਨੂੰ ਰਣ ਭੂਮੀ 'ਚ ਮਾਰਨ ਤੋਂ ਬਾਅਦ ਸੈਂਕੜੇ ਸ਼ਸਤਰਾਂ ਦੇ ਫੱਟ ਆਪਣੇ ਤਨ 'ਤੇ ਚੱਲਦਿਆਂ ਭਾਈ ਜੇਠਾ ਜੀ ਵੀ ਰਣ ਭੂਮੀ 'ਚ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਭਾਈ ਜਾਤੀ ਮਲਕ ਜੀ, ਭਾਈ ਜੋਧ ਸ਼ਾਹ ਜੀ, ਭਾਈ ਬਿਧੀ ਚੰਦ ਸਾਹਿਬ ਜੀ, ਸਲੇਮ ਸ਼ਾਹ, ਇਹ ਸਾਰੇ ਸੂਰਮੇ ਗੁਰੂ ਸਾਹਿਬ ਜੀ ਵੱਲੋਂ ਵੈਰੀ ਦਲ ਨਾਲ ਭਿੜੇ ਹਨ, ਲੜੇ ਹਨ। ਹੁਣ 1-1 ਜਰਨੈਲ ਦੁਸ਼ਮਣਾਂ ਦਾ ਬਾਕੀ ਬਚਿਆ, ਜਿਹਦਾ ਨਾਮ ਲੱਲਾ ਬੇਗ ਹੈ, ਜਿਹਦੇ ਅਧੀਨ 35,000 ਫੌਜ ਚੜ ਕੇ ਆਈ ਸੀ, ਜਿਹੜਾ ਤਲਵਾਰ ਮਿਆਨ 'ਚ ਪਾ ਕੇ ਪਾਨ ਦਾ ਬੀੜਾ ਚੱਬ ਕੇ ਬਾਦਸ਼ਾਹ ਨੂੰ ਕਹਿੰਦਾ ਸੀ, ਮੈਂ ਜਾ ਕੇ ਗੁਰੂ ਜੀ ਨੂੰ ਜਿਉਂਦਾ ਪਕੜਾਂਗਾ, ਜੇ ਨਾ ਫੜ ਸਕਿਆ ਤੇ ਰਣ ਭੂਮੀ 'ਚ ਉਹਨਾਂ ਨੂੰ ਮਾਰ ਮੁਕਾਵਾਂਗਾ। ਉਹ ਲੱਲਾ ਬੇਗ ਹੁਣ ਆਪ ਚੜਿਆ ਜੰਗ ਦੇ ਮੈਦਾਨ ਵਿੱਚ। ਮਨ ਬਿਰਤੀਆਂ ਗੁਰਦੇਵ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰੋਦਤ ਸ਼ੋਕਤ ਹੀਰ ਕਰ ਹੁਤਮ ਸਾਹਿਬ ਪਾਸ।
ਲੱਲਾ ਬੇਗ ਜਦੋਂ ਰੋਣ ਲੱਗ ਪਿਆ ਨਾ, ਦੂਜਾ ਪੁੱਤ ਵੀ ਮਰ ਗਿਆ, ਤੇ ਕਹਿੰਦਾ ਪਰਿਵਾਰ ਦੇ ਸਾਰੇ ਜੀ ਇੱਥੇ ਮਰਵਾ ਲਏ ਨੇ, ਹੁਣ ਬਾਕੀ ਕੋਈ ਨਹੀਂ ਬਚਿਆ। ਰੋਣ ਲੱਗਾ ਬਹੁਤ ਜ਼ਿਆਦਾ ਦੁੱਖ ਮੰਨ ਕੇ, ਤਾਂ ਇਹਦੇ ਜਿਹੜੇ ਥੋੜ੍ਹੇ ਬਹੁਤੇ ਮੁਸਾਹਿਬ ਕੋਲ ਖੜ੍ਹੇ ਸਨ, ਲੱਲਾ ਬੇਗ ਨੂੰ ਰੋਂਦਿਆਂ ਵੇਖ ਕੇ,
ਗੁਲਖਾਂ ਨਾਮ ਪਠਾਨ ਕੋ ਬੋਲਿਓ ਸੁਮਤ ਪ੍ਰਕਾਸ਼।
ਇਹਦਾ ਇੱਕ ਮੁਸਾਹਿਬ ਸੀ, ਅਫਸਰ ਸੀ, ਉਹਦਾ ਨਾਂ ਸੀ ਗੁਲ ਖਾਂ। ਉਹਨੇ ਜਦੋਂ ਇਹਨੂੰ ਰੋਂਦਾ ਵੇਖਿਆ ਲੱਲਾ ਬੇਗ ਨੂੰ, ਤਾਂ ਇਹਨੂੰ ਬੁੱਧੀ ਦੇਣ ਵਾਸਤੇ, ਇਹਨੂੰ ਧੀਰਜ ਦੇਣ ਵਾਸਤੇ, ਸੁਮਤ ਦੇਣ ਵਾਸਤੇ ਉਹ ਬੋਲਿਆ, ਗੁਲ ਖਾਂ ਕਹਿਣ ਲੱਗਾ,
ਉਚੰਗ ਚੰਦ ਲਲਾ ਬੇਗ ਸ਼ੋਕੰ ਨਾ ਕੀਜੇ ਸੁਜਾਨਾ।
ਕਹਿੰਦਾ ਹੇ ਵੀਰ ਲੱਲਾ ਬੇਗ, ਏਦਾਂ ਹੁਣ ਸ਼ੋਕ ਨਾ ਕਰ, ਤੂੰ ਸਿਆਣਾ ਹੈ, ਸੁਜਾਨ ਹੈ, ਕਿਉਂਕਿ ਤੇਰੇ ਸਿਰ ਤੇ ਹੁਣ ਜੰਗ ਹੈ, ਤੂੰ ਸਾਰਿਆਂ ਦਾ ਸਿਪਹਿ ਸਲਾਰ ਹੈ, ਸਾਰੇ ਜਰਨੈਲ ਤਕਰੀਬਨ ਸਿਮਟ ਗਏ ਨੇ, ਤੂੰ ਹੀ ਹੁਣ ਕੱਲਾ ਬਾਕੀ ਹੈ, ਜੇ ਤੂੰ ਇਸ ਤਰ੍ਹਾਂ ਰੋਵੇਂਗਾ ਤੇ ਲੜੇਗਾ ਕੌਣ, ਇਸ ਕਰਕੇ ਰੋਣਾ ਛੱਡ ਦੇ, ਸ਼ੋਕ ਤਿਆਗ ਦੇ, ਸਿਆਣਾ ਬਣ।
ਸਮੋ ਜੰਗ ਕੋ ਜਾਨ ਲੀਜੇ ਮਹਾਨਾ।
ਇਹ ਜੰਗ ਦਾ ਸਮਾਂ ਹੈ, ਜੰਗ ਚਾਹੀ ਕੁਝ ਹੁੰਦਾ, ਇਹ ਤਾਂ ਪਹਿਲਾਂ ਹੀ ਆਪਣੇ ਹਿਰਦੇ 'ਚ ਨਿਰਣਾ ਕਰਕੇ ਆਉਣਾ ਚਾਹੀਦਾ ਵੀ ਜੰਗ ਹੋਣਾ। ਜੰਗ ਦੇ ਵਿੱਚ ਕਿਸੇ ਨੇ ਫੁੱਲਾਂ ਦੇ ਹਾਰ ਤਾਂ ਨਹੀਂ ਪਾਉਣੇ, ਜੰਗ ਦੇ ਵਿੱਚ ਤਾਂ ਤਲਵਾਰਾਂ ਨਾਲ ਮੁੰਡੀਆਂ ਹੀ ਕੱਟੀਆਂ ਜਾਣੀਆਂ, ਗਰਦਨਾਂ ਹੀ ਵੱਢੀਆਂ ਜਾਣੀਆਂ, ਇਹੀ ਕੁਝ ਹੁੰਦਾ ਜੰਗ ਵਿੱਚ, ਤੇ ਜੰਗ ਲੜਨ ਆਏ ਹਾਂ ਆਪਾਂ, ਇਸ ਵੇਲੇ ਜੰਗ ਦੇ ਮੈਦਾਨ 'ਚ ਖੜ੍ਹੇ ਹਾਂ।
ਫਤਿਹ ਹੋਏ ਕਹਿ ਹਾਰ ਏਕੋ ਸੁਪਾਵੇ।
ਫਤਿਹ ਹੋਵੇ ਤੇ ਚਾਹੇ ਹਾਰ ਹੋਵੇ, ਹਾਰ ਹੋਣੀ ਆ ਤਾਂ ਵੀ ਕਿਸੇ ਇੱਕ ਨੂੰ ਮਿਲਣੀ ਆ, ਫਤਿਹ ਹੋਣੀ ਆ ਤਾਂ ਵੀ ਕਿਸੇ ਇੱਕ ਨੂੰ ਮਿਲਣੀ, ਇਹ ਤਾਂ ਨਹੀਂ ਵੀ ਜੇ ਦੋਵੇਂ ਲੜਨਗੇ ਦੋਵੇਂ ਹੀ ਫਤਿਹ ਪ੍ਰਾਪਤ ਕਰਨਗੇ, ਦੋਵੇਂ ਲੜਨਗੇ ਤੇ ਦੋਵੇਂ ਹੀ ਹਾਰ ਪ੍ਰਾਪਤ ਕਰਨਗੇ। ਚਾਹੇ ਫਤਿਹ ਹੋਵੇ, ਜਿੱਤ ਹੋਵੇ ਤੇ ਚਾਹੇ ਹਾਰ ਹੋਵੇ, ਉਹ ਤਾਂ ਇੱਕ ਨੂੰ ਹੀ ਮਿਲਣੀ ਹੁੰਦੀ ਹੈ।
ਲਰੇ ਵੀਰ ਸਾਰੇ ਇਹੀ ਰੀਤ ਪਾਵੇ।
ਸੂਰਮੇ ਦਾ ਧਰਮ ਤਾਂ ਸਿਰਫ ਲੜਨਾ ਹੈ, ਉਹਦਾ ਕਰਮ ਹੈ ਸਿਰਫ ਲੜਨਾ, ਫਤਿਹ ਹੋਣੀ ਹਾਰ ਹੋਣੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਸੂਰਮੇ ਦਾ ਧਰਮ ਇਹ ਹੁੰਦਾ ਵੀ ਉਹ ਲੜੇ, ਖੂਬ ਲੜੇ, ਉਦੋਂ ਤੱਕ ਲੜਦਾ ਰਹੇ ਜਦੋਂ ਤੱਕ ਉਹਦੇ ਸਰੀਰ ਚ ਪ੍ਰਾਣ ਚੱਲਦੇ ਹਨ।
ਤਜੇ ਜੰਗ ਜੋਧਾ ਬੁਰੀ ਬਾਤ ਹੋਵੇ।
ਜੰਗ ਦੇ ਮੈਦਾਨ ਨੂੰ ਸੂਰਮਾ ਛੱਡ ਕੇ ਪਿੱਛੇ ਖਲੋ ਕੇ ਰੋਣ ਲੱਗ ਪਏ, ਇਹ ਬੜੀ ਬੁਰੀ ਬਾਤ ਹੈ, ਇਹ ਸਿਆਣੀ ਗੱਲ ਨਹੀਂ, ਇਹ ਬਹੁਤ ਮਾੜੀ ਗੱਲ ਹੈ ਕਿ ਜੰਗ ਦੇ ਮੈਦਾਨ ਨੂੰ ਛੱਡ ਕੇ ਸੂਰਮਾ ਪਿੱਛੇ ਹੋ ਕੇ ਖਲੋ ਜਾਵੇ।
ਦਹੂ ਲੋਕ ਕੋ ਮੋਦ ਤਾਰੀਫ ਖੋਵੇ।
ਜਿਹੜਾ ਰਣ ਭੂਮੀ ਨੂੰ ਛੱਡ ਕੇ ਪਿੱਛੇ ਖਲੋ ਕੇ ਰੋਣ ਲੱਗ ਪਏ ਤੇ ਲੜੇ ਨਾ, ਹੌਸਲਾ ਢਾ ਲਵੇ, ਦੋਵਾਂ ਜਹਾਨਾਂ ਚ ਲੋਕ ਉਹਦੀ ਨਿੰਦਾ ਕਰਦੇ ਆ, ਇੱਥੇ ਵੀ ਤੇ ਉੱਥੇ ਵੀ ਉਹਦੀ ਤਾਰੀਫ ਨਹੀਂ ਹੁੰਦੀ, ਲੋਕ ਉਹਨੂੰ ਲਾਹਨਤਾਂ ਪਾਉਂਦੇ ਆ ਵੀ ਤਲਵਾਰ ਢਾਲ ਲੈ ਕੇ ਰਣ ਦੇ ਮੈਦਾਨ ਚ ਲੜਨ ਗਿਆ ਸੀ ਕਿ ਪਿੱਛੇ ਹਟ ਕੇ ਖਲੋ ਕੇ ਰੋਣ ਗਿਆ ਸੀ, ਲੋਕ ਲਾਹਨਤਾਂ ਪਾਉਂਦੇ ਆ ਉਹਨੂੰ, ਤਰਕਾਰਾਂ ਪਾਉਂਦੇ ਹਨ।
ਬੜੀ ਆਪਦਾ ਨਾ ਕਹੇ ਕੌਣ ਸਿਆਣੋ।
ਏ ਲੱਲਾ ਬੇਗ, ਤੂੰ ਤਾਂ ਆਪ ਬੜਾ ਵੱਡਾ ਦਾਨਾ ਹੈ, ਸਿਆਣਾ, ਤੈਨੂੰ ਹੁਣ ਕੌਣ ਅਕਲ ਦੇਵੇ? ਅਕਲ ਦੀ ਲੋੜ ਤਾਂ ਉਹਨੂੰ ਹੁੰਦੀ ਹੈ ਜਿਹੜਾ ਬੇਅਕਲਾ ਹੋਵੇ। ਤੂੰ ਤਾਂ ਆਪ ਬੜਾ ਅਕਲਮੰਦ ਹੈ, ਬੜਾ ਸਿਆਣਾ, ਸਾਰੀ ਜ਼ਿੰਦਗੀ ਤੇਰੀ ਰਣ ਭੂਮੀਆਂ ਵਿੱਚ ਜੰਗ ਕਰਦਿਆਂ ਹੀ ਲੰਘੀ ਹੈ, ਤੈਨੂੰ ਹੁਣ ਮੈਂ ਅਕਲ ਦੇਵਾਂ, ਇਹ ਮੈਨੂੰ ਵੀ ਨਹੀਂ ਸੋਭਦਾ।
ਭਲੀ ਬਾਤ ਜੇਤੀ ਸਭੇ ਬੁੱਧ ਜਾਨੋ।
ਜਿੰਨੀਆਂ ਭਲੀਆਂ ਬਾਤਾਂ ਨੇ ਉਹ ਤੂੰ ਸਾਰਾ ਕੁਝ ਆਪਣੀ ਬੁੱਧੀ ਚ ਚੰਗੀ ਤਰ੍ਹਾਂ ਜਾਣਦਾ, ਤੈਨੂੰ ਇਸ ਗੱਲ ਦਾ ਇਲਮ ਹੈ ਕਿ ਤੈਨੂੰ ਹੁਣ ਇਸ ਰਣ ਭੂਮੀ ਚ ਕੀ ਕਰਨਾ ਚਾਹੀਦਾ।
ਰਚੀ ਆਪ ਮੌਲਾ ਬਣੇ ਅਗਰ ਸੋਈ।
ਜਿਹੜੀ ਮੌਲਾ ਨੇ ਰਚੀ ਹੈ ਉਹ ਅੱਗੇ ਹੋ ਜਾਣਾ ਹੈ, ਹਾਰ ਹੋਣੀ ਹੈ ਕਿ ਜਿੱਤ ਹੋਣੀ ਹੈ ਉਹ ਤਾਂ ਮੌਲਾ ਨੂੰ ਪਤਾ, ਪਰਮੇਸ਼ਰ ਨੂੰ ਪਤਾ ਹੈ ਕਿ ਕਿਹਨੂੰ ਹਾਰ ਮਿਲਣੀ ਤੇ ਕਿਹਨੂੰ ਜਿੱਤ ਮਿਲਣੀ ਹੈ। ਤੇਰਾ ਇਹ ਕਰਤੱਵ ਬਣਦਾ ਕਿ ਰਣ ਭੂਮੀ ਵਿੱਚ ਸੂਰਮਿਆਂ ਵਾਂਗੂ ਲੜਨਾ ਹੈ।
ਸਹੀ ਸੀਸ ਸਾਰੇ ਨਾ ਮੋਰੇ ਸੋ ਕੋਈ।
ਜੋ ਮੌਲਾ ਨੇ ਕਰਨਾ ਫਿਰ ਉਹ ਸਾਰੇ ਆਪਣੇ ਸਿਰ ਤੇ ਸਹਿੰਦੇ ਆ, ਉਹਨੂੰ ਕੋਈ ਮੋੜ ਨਹੀਂ ਸਕਦਾ। ਜੇ ਪਰਮੇਸ਼ਰ ਨੇ ਸਾਡੇ ਨਸੀਬ ਚ ਫਤਿਹ ਲਿਖੀ ਤੇ ਫਤਿਹ ਮਿਲੇਗੀ, ਜੇ ਹਾਰ ਲਿਖੀ ਆ ਤਾਂ ਹਾਰ ਮਿਲੇਗੀ, ਜੇ ਸ਼ਹੀਦੀ ਲਿਖੀ ਆ ਤਾਂ ਸ਼ਹੀਦੀ ਮਿਲੇਗੀ। ਇਸ ਕਰਕੇ ਪਰਮੇਸ਼ਰ ਦੀ ਕੀਤੀ ਨੂੰ ਕੋਈ ਮੋੜ ਨਹੀਂ ਸਕਦਾ, ਉਹਦਾ ਹੁਕਮ ਅਮੋੜ ਹੈ।
ਕਹਾ ਹੋਤ ਰੋਏ ਮਿਟੇ ਨਾ ਕੈਸੀ।
ਏਦਾਂ ਰੋਣ ਨਾਲ ਕੀ ਹੋਣਾ ਲੱਲਾ ਬੇਗ, ਜਿਹੜੀ ਪਰਮੇਸ਼ਰ ਨੇ ਵਿਧਾਤੇ ਨੇ ਕਰਨੀ ਆ ਉਹ ਤਾਂ ਹੋ ਕੇ ਹੀ ਰਹਿਣੀ ਹੈ, ਉਹਦੇ ਲਈ ਏਦਾਂ ਰੋਣਾ ਧੋਣਾ ਕਰਨ ਦੇ ਨਾਲ ਉਹ ਮਿਟ ਨਹੀਂ ਜਾਣੀ।
ਲਰੇ ਅਗਰ ਹੋਏ ਚੜੇ ਆਪ ਜੈਸੀ।
ਲੱਲਾ ਬੇਗ, ਜਿਵੇਂ ਉੱਥੋਂ ਚੜ ਕੇ ਆਇਆ ਨਾ ਪਿੱਛੋਂ, ਲਾਹੌਰ ਸ਼ਹਿਰ ਤੋਂ ਸਭ ਤੋਂ ਮੂਹਰੇ ਹੋ ਕੇ ਆਗੂ ਬਣ ਕੇ ਆਇਆ, ਇੱਥੇ ਵੀ ਹੁਣ ਅੱਗੇ ਹੋ ਕੇ ਲੜ, ਅੱਗੇ ਹੋ ਕੇ ਵੱਧ ਕੇ ਚੱਲ, ਅਸੀਂ ਸਭ ਤੇਰੇ ਪਿੱਛੇ ਚੱਲਾਂਗੇ।
ਹਜੋ ਨਾ ਕਰੀ ਤੋਹੇ ਤਾਰੀਫ ਸਾਰੀ।
ਜੇ ਤੂੰ ਰਣ ਭੂਮੀ ਚ ਮੂਹਰੇ ਹੋ ਕੇ ਲੜੇਗਾ ਤਾਂ ਤੇਰੀ ਲੋਕ ਨਿੰਦਾ ਨਹੀਂ ਕਰਨਗੇ, ਤੈਨੂੰ ਲੋਕ ਲਾਹਨਤਾਂ ਨਹੀਂ ਪਾਉਣਗੇ, ਸਗੋਂ ਤਾਰੀਫ ਕਰਨਗੇ, ਆਖਣਗੇ ਲੱਲਾ ਬੇਗ ਸੂਰਮਿਆਂ ਵਾਂਗੂ ਖੂਬ ਲੜਿਆ, ਉਹਨੇ ਆਪਣੀ ਪੂਰੀ ਵਾਹ ਲਾਈ ਹੈ, ਹਾਰਿਆ ਹੈ ਭਾਵੇਂ ਜਿੱਤਿਆ, ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਪਰ ਕਹਿੰਦੇ ਤੇਰੀ ਤਾਰੀਫ ਇਹਦੇ ਚ ਹੋਵੇਗੀ ਕਿ ਜੇ ਤੂੰ ਰਣ ਭੂਮੀ ਚ ਮੂਹਰੇ ਹੋ ਕੇ ਲੜੇਗਾ।
ਰੱਖੋ ਲਾਜੇ ਆਚੇ ਕਰੋ ਨਾ ਹੀ ਟਾਰੀ।
ਇਸ ਕਰਕੇ ਹੁਣ ਜੰਗ ਵਿੱਚ ਟਾਲਾ ਨਾ ਕਰ, ਪਿੱਛੇ ਨਾ ਹਟ, ਆਪਣੀ ਨਾਮ ਦੀ ਲਾਜ ਰੱਖ ਕੇ ਤੂੰ ਸਾਰਿਆਂ ਦਾ ਜਰਨੈਲ ਬਣ ਕੇ ਆਇਆ, ਤੂੰ ਸਭ ਦਾ ਆਗੂ ਬਣ ਕੇ ਆਇਆ, ਫੌਜ ਮਰਵਾ ਕੇ ਆਗੂ ਕੱਲਾ ਵਾਪਸ ਪਰਤ ਜੇ, ਸਾਰੀ ਜ਼ਿੰਦਗੀ ਲੋਕ ਤੈਨੂੰ ਲਾਹਨਤਾਂ ਪਾਉਣਗੇ। ਤੇਰਾ ਵੀ ਹੁਣ ਧਰਮ ਬਣਦਾ ਜਾਂ ਤਾਂ ਜਿੱਤ, ਜੇ ਜਿੱਤ ਨਹੀਂ ਸਕਦਾ ਤੇ ਰਣ ਭੂਮੀ ਵਿੱਚ ਲੜ ਕੇ ਮਰ, ਇਹ ਤੇਰੇ ਲਈ ਭਲਾ ਹੈ।
ਗੁਲਮ ਖਾਨ ਕੇ ਬੈਨ ਜਾਣੇ ਸੁਜਾਨੇ।
ਗੁਲ ਖਾਂ ਦੀਆਂ ਇਹ ਗੱਲਾਂ ਜਦੋਂ ਲੱਲਾ ਬੇਗ ਨੇ ਸੁਣੀਆਂ, ਸਿਆਣਾ ਸੀ, ਸਮਝਦਾ ਸੀ ਕਿ ਜੋ ਬਾਤਾਂ ਕਹਿ ਰਿਹਾ ਬਿਲਕੁਲ ਇਹ ਸੂਰਮਿਆਂ ਦੇ ਧਰਮ ਦੀਆਂ ਗੱਲਾਂ ਕਰ ਰਿਹਾ, ਇਹੀ ਮੇਰੇ ਲਈ ਸੋਭਦੀਆਂ ਹਨ।
ਲੱਲਾ ਬੇਗ ਨੇ ਸ਼ੋਕ ਤਿਆਗਿਓ ਮਹਾਨੇ।
ਹੁਣ ਲੱਲਾ ਬੇਗ ਨੇ ਜਿਵੇਂ ਕੋਈ ਸਿਰ ਤੇ ਮੌਤ ਦਾ ਕਫਨ ਬੰਨ ਲੈਂਦਾ ਇੱਦਾਂ ਬੰਨ ਲਿਆ, ਕਹਿੰਦਾ ਬਸ ਹੁਣ ਇਹ ਸ਼ੋਕ ਨਹੀਂ ਕਰਾਂਗਾ, ਹੁਣ ਤਾਂ ਲੜਾਂਗਾ ਰਣ ਭੂਮੀ ਵਿੱਚ। ਉਹਦਾ ਫੈਸਲਾ ਬਾਅਦ ਵਿੱਚ ਕੀ ਹੁੰਦਾ ਇਹ ਤਾਂ ਖੁਦਾ ਨੂੰ ਪਤਾ ਹੋਵੇ, ਪਰ ਮੈਂ ਲੜਾਂਗਾ, ਇਹ ਬਿਰਤੀ ਧਾਰਨ ਕਰਕੇ ਲੱਲਾ ਬੇਗ ਨੇ ਸ਼ੋਕ ਤਿਆਗ ਦਿੱਤਾ।
ਕਰਿਓ ਓਤ ਸ਼ਾਹੰ ਹਿਰਦੇ ਤੀਰ ਤਾਰੇ।
ਹਿਰਦੇ ਚ ਧੀਰਜ ਧਾਰਨ ਕਰਕੇ ਬੜਾ ਉਤਸ਼ਾਹ ਰੱਖਿਆ ਇਹਨੇ ਹਿਰਦੇ ਚ, ਬਹੁਤ ਜ਼ਿਆਦਾ ਉਤਸ਼ਾਹ ਧਾਰਨ ਕੀਤਾ।
ਗੁਰੂ ਸੰਗ ਚਾਹੇ ਪੇਰੋਂ ਜੰਗ ਪਾਰੇ,
ਸੋਚਦਾ ਕਿ ਮੇਰਾ ਭੇੜ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਵੇ, ਜਿਵੇਂ ਮੇਰਾ ਭਾਣਜਾ ਕਾਬਲ ਬੇਗ ਉਹਨਾਂ ਨਾਲ ਲੜਿਆ ਸੀ, ਏਦਾਂ ਦੀ ਲੜਾਈ ਹੋਵੇ, ਮੇਰੀ ਲੜਾਈ ਹੋਵੇ, ਅੱਥੋ ਹੱਥ ਦੀ ਲੜਾਈ ਗੁਰੂ ਹਰਗੋਬਿੰਦ ਸਾਹਿਬ ਨਾਲ ਮੈਂ ਲੜਾਂ, ਤਾਂ ਮੇਰੇ ਮਨ ਦੀ ਇੱਛਾ ਤੇ ਰੀਝ ਪੂਰੀ ਹੋਵੇਗੀ।
ਹੁਤੋ ਫੈਜ਼ ਖਾਂ ਪਾਸ ਦੀਨੀ ਦਲੇਰੀ,
ਇਹਨੇ ਆਪਣੇ ਮਨ ਚ ਸੰਕਲਪ ਕਰ ਲਿਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨਾਲ ਹੀ ਭਿੜਨਾ, ਉਹਨਾਂ ਨਾਲ ਜੰਗ ਕਰਨਾ। ਲਾਗੇ ਇੱਕ ਫੈਜ਼ ਖਾਨ ਨਾਮ ਦਾ ਸੂਰਮਾ ਖੜਾ ਸੀ, ਉਹਨੇ ਵੀ ਕੋਲੋਂ ਦਲੇਰੀ ਦਿੱਤੀ। ਫੈਜ਼ ਖਾਨ ਨੇ ਆਖਿਆ, ਲੱਲਾ ਬੇਗ ਫਿਕਰ ਨਾ ਕਰ, ਮੈਂ ਤੇਰੇ ਨਾਲ ਖੜਾ, ਤੇਰਾ ਭਾਈ ਹਾਂ।
ਆਹੀ ਪ੍ਰਾਣ ਜੋ ਲੋ ਸੁਨੋ ਬਾਤ ਮੇਰੀ,
ਜਦੋਂ ਤੱਕ ਪ੍ਰਾਣ ਨੇ ਸਾਡੇ ਸਰੀਰ ਵਿੱਚ ਤੇ ਤੇਰੇ ਸਰੀਰ ਚ ਜਦੋਂ ਤੱਕ ਪ੍ਰਾਣ ਚੱਲਦੇ ਨੇ,
ਗੁਰੂ ਕੋ ਗਾਹੇ ਕਹਿ ਹਤੇ ਸ਼ਸਤਰ ਮਾਰੇ,
ਜਾਂ ਤਾਂ ਗੁਰੂ ਜੀ ਨੂੰ ਪਕੜਾਂਗੇ, ਜਾਂ ਫਿਰ ਰਣ ਭੂਮੀ ਚ ਗੁਰੂ ਜੀ ਨੂੰ ਮੈਦਾਨ ਵਿੱਚ ਜੰਗ ਦੇ ਵਿੱਚ ਮਾਰ ਦੇਵਾਂਗੇ।
ਤਬੇ ਸ਼ਾਹ ਕੇ ਪਾਸ ਆਪਾ ਦਿਖਾ,
ਤਾਂ ਅਸੀਂ ਆਪਣੀਆਂ ਸ਼ਕਲਾਂ ਬਾਦਸ਼ਾਹ ਨੂੰ ਵਿਖਾਵਾਂਗੇ, ਜੇ ਦੋਵਾਂ ਚੋਂ ਇੱਕ ਕੰਮ ਕਰਾਂਗੇ, ਜਾਂ ਮਾਰਾਂਗੇ ਗੁਰੂ ਜੀ ਨੂੰ, ਜਾਂ ਪਕੜ ਲਵਾਂਗੇ ਜਿਉਂਦਾ, ਇਹਨਾਂ ਦੋਵਾਂ ਚੋਂ ਜੇ ਇੱਕ ਕੰਮ ਕਰ ਲਵਾਂਗੇ, ਤਾਂ ਜਾ ਕੇ ਅਸੀਂ ਬਾਦਸ਼ਾਹ ਨੂੰ ਆਪਣੀ ਸ਼ਕਲ ਵਿਖਾਵਾਂਗੇ, ਆਪਣਾ ਮੂੰਹ ਵਿਖਾਵਾਂਗੇ।
ਨਹੀਂ ਤੋ ਇਹਾਂ ਵੀਰ ਖੇਤੰ ਮਜਾਰਾ,
ਤੇ ਜੇ ਇਹਨਾਂ ਦੋਨਾਂ ਚੋਂ ਇੱਕ ਵੀ ਕੰਮ ਨਾ ਕਰ ਸਕੇ, ਤੇ ਫਿਰ ਇਸੇ ਰਣ ਭੂਮੀ ਚ ਜਿੱਥੇ ਕੰਬਰ ਬੇਗ ਮਰਿਆ, ਜਿੱਥੇ ਕਾਬਲ ਬੇਗ ਮਰਿਆ, ਜਿੱਥੇ ਸ਼ਮਸ਼ ਬੇਗ ਮਰਿਆ, ਜਿੱਥੇ ਕਾਸਮ ਬੇਗ ਮਰਿਆ, ਇਸੇ ਰਣ ਭੂਮੀ ਚ ਆਪਣੇ ਭਰਾਵਾਂ ਨਾਲ ਕੱਟ ਕੇ ਮਰ ਜਾਵਾਂਗੇ, ਪਰ ਜਿਉਂਦੇ ਵਾਪਸ ਨਹੀਂ ਜਾਵਾਂਗੇ।
ਸਰੀਰੰ ਤਜੇਂਗੇ ਸਾਹੇ ਖੱਗ ਤਾਰਾ,
ਸਾਹਮਣੇ ਸਰੀਰ ਤੇ ਤਲਵਾਰਾਂ ਦੇ ਫੱਟ ਚੱਲਾਂਗੇ, ਸਨਮੁਖ ਹੋ ਕੇ ਜੂਝਾਂਗੇ, ਔਰ ਆਪਣੇ ਸਰੀਰ ਤਿਆਗ ਦੇਵਾਂਗੇ ਰਣ ਭੂਮੀ ਵਿੱਚ।
ਇਹੀ ਬਾਤ ਆਛੀ ਲੱਲਾ ਬੇਗ ਮਾਨੀ,
ਕੋਲੋਂ ਲੱਲਾ ਬੇਗ ਬੋਲਿਆ, ਕਹਿੰਦਾ ਹਾਂ ਇਸੇ ਤਰ੍ਹਾਂ ਹੀ ਹੋਵੇਗਾ, ਇਸੇ ਤਰ੍ਹਾਂ ਹੀ ਕਰਾਂਗੇ ਆਪਾਂ ਰਣ ਭੂਮੀ ਚ। ਫੈਜ਼ ਖਾਨ ਤੂੰ ਮੇਰੇ ਨਾਲ ਹੈ, ਤੇਰੇ ਵਿੱਚ ਮੈਨੂੰ ਮੇਰਾ ਭਾਈ ਕੰਬਰ ਬੇਗ ਨਜ਼ਰ ਆਉਂਦਾ ਹੈ।
ਚਲਿਓ ਸਾਹ ਮੂਹੇ ਜੰਗ ਕੇ ਹੇਤ ਮਾਨੀ,
ਏਦਾਂ ਜਿਹੜੇ ਰਹਿੰਦੇ ਖੁੰਦੇ ਜਰਨੈਲ ਸੀ, ਇਹਦੀਆਂ ਫੌਜਾਂ ਦੇ ਸਿਪਾਹੀ ਸਨ, ਉਹਨਾਂ ਨੂੰ ਨਾਲ ਲੈ ਕੇ, ਜਿਹੜੇ ਸਾਰੇ ਬੜੇ ਦਲੇਰ ਸੀ ਉਹਨਾਂ ਨੂੰ ਨਾਲ ਲੈ ਕੇ ਲੱਲਾ ਬੇਗ ਰਣ ਭੂਮੀ ਵੱਲ ਵਧਿਆ ਚੜਿਆ ਹੈ।
ਬਾਜੇ ਸੰਗ ਤੋਂ ਸਾਜੂ ਜਾਊ ਬਡੇਰਾ,
ਤੌਂਸੇ ਤੇ ਨਗਾਰੇ ਤੇ ਚੋਭਾਂ ਵੱਜੀਆਂ ਨੇ, ਜਿਹੜੇ ਜੁਝਾਊ ਨਗਾਰੇ ਹਨ ਉਹ ਨਗਾਰੇ ਵੱਜੇ ਹਨ।
ਲਰੇ ਬੀਰ ਦੋ ਦਾ ਚਾਵ ਠਾਨੇ ਕਨੇਰਾ,
ਕਹਿੰਦੇ ਦੋਹਾਂ ਪਾਸਿਓਂ ਸੂਰਮੇ ਲੜਨ ਵਾਸਤੇ ਚਾਰ ਨਾਲ ਅੱਗੇ ਵਧਣ ਲੱਗੇ ਹੈ। ਇਧਰੋਂ ਲੱਲਾ ਬੇਗ ਆਇਆ ਫੌਜ ਲੈ ਕੇ, ਸਤਿਗੁਰੂ ਸੱਚੇ ਪਾਤਸ਼ਾਹ ਵੱਲੋਂ ਮਹਾਰਾਜ ਜੀ ਦੇ ਸੂਰਮੇ ਭਾਈ ਜੋਧ ਸ਼ਾਹ ਜਾਤੀ ਮਲਕ ਭਾਈ ਬਿਧੀ ਚੰਦ ਸਾਹਿਬ ਹੋਣੀ ਬੜੀ ਬਹਾਦਰੀ ਨਾਲ ਅੱਗੇ ਵਧੇ ਹਨ।
ਹਕਾ ਹਾਕ ਬਾਜੀ ਲਖੇ ਪ੍ਰਾਣ ਅੰਤਾ,
ਘੋੜਿਆਂ ਨੂੰ ਹੱਕਦੇ ਹੋਏ ਜਾ ਰਹੇ ਨੇ। ਲੱਲਾ ਬੇਗ ਨੇ ਜਾਣ ਲਿਆ ਕਿ ਹੁਣ ਤਾਂ ਪ੍ਰਾਣਾਂ ਦਾ ਅੰਤ ਹੀ ਹੋਵੇਗਾ, ਜਿੱਤ ਭਾਵੇਂ ਨਾ ਹੋਵੇ ਪਰ ਸ਼ਹੀਦ ਹੋਵਾਂਗੇ, ਪਰ ਸ਼ਹੀਦ ਹੋਣ ਤੋਂ ਪਹਿਲਾਂ ਪੂਰੀ ਵਾਹ ਲਾ ਕੇ ਰਣ ਭੂਮੀ ਵਿੱਚ ਲੜਾਂਗੇ, ਬਹਾਦਰੀ ਨਾਲ ਲੜਾਂਗੇ। ਇਹ ਚਾਹ ਆਪਣੇ ਹਿਰਦੇ ਚ ਧਾਰਨ ਕਰਕੇ ਲੱਲਾ ਬੇਗ ਤੇ ਦੇ ਸਾਥੀਆਂ ਨੇ ਘੋੜੇ ਹੱਕੇ ਨੇ।
ਨਾ ਜਾਣਿਓ ਪਰੇ ਆਜ ਕੋ ਬਚਨਤਾ,
ਕਹਿੰਦੇ ਇਹ ਨੀ ਇਹਨਾਂ ਨੂੰ ਪਤਾ ਵੀ ਇਹਨਾਂ ਚੋਂ ਕਿਸੇ ਨੇ ਨੀ ਬਚਣਾ, ਰਣ ਭੂਮੀ ਚ ਸਭ ਮਾਰੇ ਜਾਣਗੇ।
ਪਾਏ ਸਾਹ ਮੂਹੇ ਤੁੰਦ ਤਾਜੀ ਕੁਦਾਏ,
ਘੋੜਿਆਂ ਨੂੰ ਬੜੀ ਤੇਜ਼ੀ ਨਾਲ ਕੁਦਾਉਂਦਿਆਂ ਹੋਇਆ, ਨਚਾਉਂਦਿਆਂ ਹੋਇਆ ਰਣ ਭੂਮੀ ਚ ਬਿਲਕੁਲ ਆਹਮੋ ਸਾਹਮਣੇ ਹੋ ਗਏ ਨੇ ਦੋਵੇਂ ਦਲ।
ਗਾਹੇ ਸ਼ਸਤਰ ਤੀਖੇ ਤੁਫੰਗੰ ਚਲਾਏ,
ਪਹਿਲਾਂ ਤਿੱਖੇ ਤਿੱਖੇ ਹਥਿਆਰ ਹੱਥਾਂ ਵਿੱਚ ਫੜੇ ਨੇ, ਕਿਉਂਕਿ ਹਾਲੇ ਕੁਝ ਦੂਰੀ ਤੇ ਨੇ, ਇਸ ਕਰਕੇ ਬੰਦੂਕਾਂ ਦੀ ਲੜਾਈ ਹੋਣੀ ਸੀ, ਤੋ ਬੰਦੂਕਾਂ ਵਿੱਚ ਗੋਲੀਆਂ ਭਰ ਕੇ ਗੋਲੀਆਂ ਦਾਗਣ ਲੱਗੇ।
ਕਿਨੂੰ ਚਾਂਪ ਲੀਨੇ ਸੋਬਾਨੰ ਸਦਾਨੇ,
ਕਈਆਂ ਨੇ ਕਮਾਨਾਂ ਪਕੜ ਲਈਆਂ ਹੱਥਾਂ ਵਿੱਚ, ਔਰ ਉਹਨਾਂ ਵਿੱਚ ਬੜੇ ਬੜੇ ਤਿੱਖੇ ਉੱਡਣੇ ਨਾਗਾਂ ਵਾਂਗੂ ਜਿਹੜੇ ਤੀਰ ਸਨ ਉਹ ਤੰਦੀਆਂ ਤੇ ਜੜੇ ਹਨ।
ਤਾਰੇ ਦੀ ਹੀ ਨੇਜੇ ਕੇ ਸਾਂਗੰ ਮਹਾਨੇ,
ਕਈਆਂ ਨੇ ਬੜੇ ਬੜੇ ਵੱਡੇ ਨੇਜੇ ਕਈਆਂ ਨੇ ਬਰਛੀਆਂ ਆਪਣੇ ਹੱਥਾਂ ਵਿੱਚ ਪਕੜੀਆਂ ਹੋਈਆਂ ਨੇ।
ਕਰਿਓ ਹੇਲ ਮੇਲਿਓ ਪਟੰਗ ਸ਼ੋਰ ਪਾਰੋ,
ਸਾਰੇ ਸੂਰਮਿਆਂ ਚ ਬਹੁਤ ਜ਼ਿਆਦਾ ਸ਼ੋਰ ਸੁਣਾਈ ਦੇ ਰਿਹਾ, ਬੜੇ ਜ਼ੋਰ ਦਾ ਗਹਿ ਗੱਚ ਹੱਲਾ ਹੋਇਆ ਹੈ।
ਨਹੀਂ ਜਾਨ ਦੀ ਜੈ ਗਹੋ ਕਹਿ ਪ੍ਰਹਾਰ,
ਸਭ ਕਹਿ ਰਹੇ ਨੇ ਜਿੰਨੇ ਮੁਗਲ ਪਠਾਨ ਨੇ, ਕਹਿੰਦੇ ਜਾਨ ਨਹੀਂ ਦੇਣਾ ਇਹਨਾਂ ਨੂੰ, ਗੁਰੂ ਜੀ ਨੂੰ ਜਾਂ ਪਕੜ ਲਵਾਂਗੇ ਜਾਂ ਮਾਰ ਦੇਵਾਂਗੇ।
ਗੁਰੂ ਸੂਰ ਠਾਂਡੇ ਪਿੱਖੇ ਸ਼ਤਰੂ ਆਏ,
ਇਧਰੋਂ ਸਤਿਗੁਰੂ ਜੀ ਦੇ ਸੂਰਮੇ ਖੜੇ ਨੇ, ਉਹਨਾਂ ਵੇਖਿਆ ਕਿ ਦੁਸ਼ਮਣ ਮਾਰੋ ਮਾਰ ਕਰਦਾ ਆ ਚੜਿਆ ਹੈ।
ਨਹੀਂ ਪਾਜ ਤੇ ਪ੍ਰਾਨ ਚਾਹੇ ਖਪਾਏ,
ਮਹਾਰਾਜ ਜੀ ਦੇ ਸੂਰਮੇ ਭਜਦੇ ਨਹੀਂ ਰਣ ਭੂਮੀ ਨੂੰ ਛੱਡ ਕੇ, ਉਹ ਚਾਹੁੰਦੇ ਹੈ ਕਿ ਇਹ ਜਿਹੜੇ ਮਲੇਛ ਚੜ ਕੇ ਆ ਰਹੇ ਨੇ ਇਹਨਾਂ ਨੂੰ ਰਣ ਭੂਮੀ ਚ ਮਾਰ ਕੇ ਮਿੱਟੀ ਚ ਗਰਕ ਕਰ ਦਈਏ।
ਬੜੀ ਚੁੰਗ ਬਾਂਧੇ ਮਿਲੇ ਨੇਰੋ ਕੀਨੇ,
ਮਹਾਰਾਜ ਜੀ ਦੇ ਯੋਧਿਆਂ ਨੇ ਵੀ ਵੱਡਾ ਚੁੰਗ ਬੰਧ ਕੇ ਗੋਲਾਕਾਰ ਬਣਾਇਆ ਆਪਣੀ ਫੌਜ ਨੂੰ, ਵਿਉਂਤਬੰਦੀ ਕਰਕੇ ਜਿਵੇਂ ਖੜੇ ਕੀਤੇ ਕਿ ਇਹਨੂੰ ਕਿੱਥੇ ਖੜਾ ਕਰਨਾ, ਉਸ ਤਰੀਕੇ ਨਾਲ ਗੋਲਾਕਾਰ ਫੌਜ ਬਣਾ ਕੇ ਵੈਰੀ ਨੂੰ ਰੋਕਣ ਲਈ ਵਧੇ ਹਨ।
ਤੁਪੰਗਾਨ ਗੋਰੀ ਤਬੇ ਛੋਰ ਦੀਨੇ,
ਗੁਰਦੇਵ ਦੇ ਯੋਧਿਆਂ ਨੇ ਵੀ ਅੱਗੋਂ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ, ਚਲਾ ਦਿੱਤੀਆਂ।
ਤਹੂ ਓਰ ਤੇ ਪੇੜ ਮਾਚਿਓ ਦੋਹੇਲਾ,
ਦੋਹਾਂ ਪਾਸਿਓਂ ਭੇੜ ਮਚਿਆ, ਤੀਰ ਚੱਲਣ ਲੱਗੇ, ਦੂਰੋਂ ਵਗਾ ਵਗਾ ਕੇ ਬਰਛੀਆਂ ਤੇ ਨੇਜੇ ਮਾਰਨ ਲੱਗੇ, ਬੰਦੂਕਾਂ ਦੀਆਂ ਗੋਲੀਆਂ ਚੱਲ ਪਈਆਂ ਦੋਹਾਂ ਤਰਫਾਂ ਤੋਂ।
ਸਟਾ ਸਾਟ ਸੇਲੇ ਪਾਈ ਰੇਲ ਪੇਲਾ,
ਬੜੇ ਧੱਕੋ ਧੱਕੀ ਇੱਕਦਮ ਵੇਖਦਿਆਂ ਵੇਖਦਿਆਂ ਹੀ ਹੋ ਗਈ, ਬਿਲਕੁਲ ਨੇੜੇ ਆ ਟੁਕੇ ਹਨ।
ਚਲੇ ਤੀਰ ਤੀਖੇ ਲਾਗੇ ਅੰਗ ਗਾਡੇ,
ਤਿੱਖੇ ਤਿੱਖੇ ਤੀਰ ਵੱਜਣ ਲੱਗੇ ਸੂਰਮਿਆਂ ਨੂੰ, ਔਰ ਉਹਨਾਂ ਦੇ ਸਰੀਰਾਂ ਦੇ ਅੰਗਾਂ ਨੂੰ ਵਿੰਨਣ ਲੱਗੇ ਨੇ ਤੀਰ।
ਛੋਟੇ ਸ਼੍ਰੋਣ ਚਾਲਿਓ ਮਹਾਰੋਸ ਬਾਡੇ,
ਜਦੋਂ ਤੀਰ ਵੱਜਦਾ ਤੇ ਪੁੱਟ ਕੇ ਬਾਹਰ ਸੁੱਟਦੇ ਤੇ ਖੂਨ ਦੀਆਂ ਤਤੀਰੀਆਂ ਵਹਿ ਟੁਰਦੀਆਂ ਹਨ।
ਚਾਲੇ ਆਏ ਸੂਦੇ ਮਿਲੇ ਤੁੰਡ ਨੇਰੇ,
ਸਾਹਮਣੇ ਸੂਦੇ ਹੀ ਚੱਲੇ ਆਉਂਦੇ ਆ ਤੇ ਆਮੋ ਸਾਹਮਣੇ ਹੁਣ ਮੂੰਹ ਮਿਲ ਗਏ ਨੇ ਦੋਨਾਂ ਫੌਜਾਂ ਦੇ।
ਆਪੋ ਆਪ ਮੈਂ ਜੰਗ ਮਾਚਤ ਅਹੇਰੇ,
ਆਪੋ ਆਪ ਵਿੱਚ ਜੰਗ ਮਚ ਗਿਆ, ਯਾਨੀ ਕਿ ਸੂਰਮਿਆਂ ਨੂੰ ਸੂਰਮੇ ਟੱਕਰ ਗਏ, ਕੱਲੇ ਕੱਲੇ ਨੂੰ ਇੱਕ ਇੱਕ ਨੂੰ ਸੂਰਮਾ ਸਾਹਮਣੋਂ ਆਉਣ ਆਣ ਟੱਕਰਿਆ ਹੈ।
ਪਾਰੀ ਕੂਕ ਪਾਰੀ ਸੁਨੇ ਦੂਰ ਜੋਈ,
ਬਹੁਤ ਜ਼ਿਆਦਾ ਕੂਕ ਦੁਹਾਈ ਹੋ ਰਹੀ ਹੈ ਰਣ ਭੂਮੀ ਚ, ਮਾਰੋ ਮਾਰ ਦੀ ਆਵਾਜ਼ ਸੁਣਾਈ ਦੇ ਰਹੀ, ਦੂਰ ਤੱਕ ਸੁਣਾਈ ਦਿੰਦੀ ਹੈ।
ਲਗੀ ਛੂਟ ਗੋਰੀ ਤਜੇ ਪ੍ਰਾਣ ਕੋਈ,
ਗੋਲੀਆਂ ਛੁੱਟਦੀਆਂ ਨੇ, ਜਿਸ ਨੂੰ ਵੱਜਦੀ ਹੈ ਉਹਦੇ ਪ੍ਰਾਣ ਨਿਕਲ ਜਾਂਦੇ ਹਨ।
ਮਹਾ ਯੁੱਧ ਮਾਚੋ ਗੁਰੂ ਜੀ ਆਨੰਦੇ,
ਜਦੋਂ ਪੂਰਾ ਮਹਾਂ ਭਿਆਨਕ ਘਮਾਸਾਨ ਜੰਗ ਮਚਿਆ, ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਤੇ ਲਾਲੀ ਚੜ ਗਈ, ਆਨੰਦ ਨਾਲ ਭਰ ਗਿਆ ਹਿਰਦਾ ਮਹਾਰਾਜ ਜੀ ਦਾ, ਵੀ ਹੁਣ ਇਸ ਘਮਾਸਾਨ ਜੰਗ ਵਿੱਚ ਅਸੀਂ ਜਾਈਏ।
ਲਇਓ ਚਾਂਪ ਗਾਡੋ ਤਜੇ ਤੀਰ ਬ੍ਰਿੰਦੇ,
ਗੁਰਦੇਵ ਨੇ ਆਪਣੀ ਕਮਾਨ ਮੋਢੇ ਤੋਂ ਲਾਈ ਹੈ ਔਰ ਤਿੱਖੇ ਖੱਪਰੇ ਤੀਰ ਆਪਣੇ ਪੱਥੇ ਚੋਂ ਬਾਹਰ ਕੱਢਣ ਲੱਗੇ ਹੈ, ਇੱਕ ਇੱਕ ਤੀਰ ਆਪਣੀ ਤੰਦੀ ਤੇ ਚਾੜ ਕੇ ਚਲਾਉਂਦੇ ਹਨ।
ਕਯੋ ਜੋਧ ਸੋ ਜੰਗ ਕੀਨੇ ਬਡੇਰੇ,
ਮਹਾਰਾਜ ਜੀ ਦੇ ਲਾਗੇ ਭਾਈ ਜੋਧ ਸ਼ਾਹ ਜੀ ਖੜੇ ਸਨ, ਕਹਿੰਦੇ ਜੋਧ ਸ਼ਾਹ ਸਾਬਾਸ਼ ਹੈ ਤੇਰੇ, ਤੂੰ ਬੜਾ ਵਧੀਆ ਜੰਗ ਲੜਿਆ, ਕਮਾਲ ਦਾ ਜੰਗ ਲੜਿਆ, ਦਲੇਰਾਂ ਵਾਂਗੂ ਸੂਰਮਿਆਂ ਵਾਂਗੂ ਲੜਿਆ ਹੈ।
ਨਹੀਂ ਅਗਰ ਜਾਵੋ ਪੇਖੋ ਵੀਰ ਪੇਰੇ,
ਜੋਧ ਸ਼ਾਹ ਹੁਣ ਤੂੰ ਅੱਗੇ ਨਹੀਂ ਜਾਣਾ, ਹੁਣ ਸੂਰਮਿਆਂ ਦਾ ਭੇੜ ਵੇਖ ਕਿਵੇਂ ਹੋਣ ਲੱਗਾ ਹੈ।
ਬੜੀ ਰਾਤ ਕੇ ਬ੍ਰਿੰਦ ਬੈਰੀ ਲਰੰਤੇ,
ਤੁਸੀਂ ਵੱਡੀ ਰਾਤ ਤੋਂ ਹੀ ਲੜ ਰਹੇ ਹੋ, ਸਾਰੀ ਰਾਤ ਜੋਧ ਸ਼ਾਹ ਜੀ ਤੁਹਾਨੂੰ ਲੜਦਿਆਂ ਬੀਤ ਗਈ ਹੈ, ਤੁਸੀਂ ਹੁਣ ਖਲੋਵੋ ਤੇ ਰਣ ਭੂਮੀ ਚ ਹੋਰ ਸੂਰਮਿਆਂ ਨੂੰ ਲੜਦਿਆਂ ਹੋਇਆਂ ਵੇਖੋ।
ਖਪਾਏ ਕਨੇ ਮਾਰ ਦਰੋਹੀ ਦੁਰੰਤੇ,
ਸਾਰੀ ਰਾਤ ਤੋਂ ਤੁਸੀਂ ਲੜ ਰਹੇ ਹੋ, ਬਹੁਤ ਸਾਰੇ ਗੁਰੂ ਘਰ ਦੇ ਦਰੋਹੀ ਰਣ ਭੂਮੀ ਚ ਮਾਰ ਕੇ ਤੁਸੀਂ ਖਪਾ ਦਿੱਤੇ ਹਨ।
ਛੋਟੇ ਤੀਰ ਗੋਰੀ ਬਚਾਵੇਂ ਸਰੀਰੰ,
ਬਹੁਤ ਸਾਰੀਆਂ ਗੋਲੀਆਂ ਚੱਲ ਰਹੀਆਂ, ਤੀਰ ਚੱਲ ਰਹੇ ਨੇ, ਇਸ ਕਰਕੇ ਆਪਣਾ ਸਰੀਰ ਬਚਾ ਕੇ ਰੱਖਣਾ ਜੋਧ ਸ਼ਾਹ ਜੀ।
ਪਯੋ ਅੰਤ ਸ਼ਤਰੁਨ ਜੀਤੇ ਸੋ ਤੀਰੰ,
ਹੁਣ ਦੁਸ਼ਮਣਾਂ ਦਾ ਅੰਤ ਹੋ ਚੁੱਕਾ ਹੈ, ਹੁਣ ਜਿੱਤ ਤੁਹਾਨੂੰ ਪ੍ਰਾਪਤ ਹੋ ਹੀ ਚੁੱਕੀ ਹੈ, ਬਸ ਹੁਣ ਕੋਈ ਬਹੁਤੀ ਲੜਾਈ ਲੰਮੀ ਲੜਾਈ ਨਹੀਂ ਰਹਿ ਗਈ।
ਗੁਰੂ ਬੈਨ ਮਾਨਿਓ ਆਮੋਰੰਗ ਪਛਾਨਿਓ।
ਜੋਧ ਸ਼ਾਹ ਜੀ ਤਿਆਰੀ ਕਰੀ ਜਾਂਦੇ ਸੀ ਅੱਗੇ ਵਧਣ ਦੀ, ਜਦੋਂ ਗੁਰਦੇਵ ਨੇ ਰੋਕਿਆ, ਭਾਈ ਜੋਧ ਸ਼ਾਹ ਨੇ ਸਤ ਬਚਨ ਕਿਹਾ ਤੇ ਰੁਕ ਗਏ, ਖਲੋ ਗਏ, ਅੱਗੇ ਨਹੀਂ ਗਏ।
ਕਰਿਓ ਭੀਮ ਜੁਦੰ ਦਲੰ ਪੂਰ ਹਾਨਿਓ।
ਬਹੁਤ ਜ਼ਿਆਦਾ ਭਿਆਨਕ ਘਮਾਸਾਨ ਜੰਗ ਮਚਦਾ, ਜਿਧਰੋਂ ਜ਼ਿਆਦਾ ਜ਼ੋਰ ਪੈਂਦਾ ਵੇਖਦੇ ਆ ਛੇਵੇਂ ਪਾਤਸ਼ਾਹ ਗੁਰਦੇਵ ਆਪਣੀ ਕਮਾਨ ਚੋਂ ਤੀਰ ਕੱਢ ਕੇ ਉਧਰ ਚਲਾਉਂਦੇ ਹਨ।
ਕਛੂ ਅੰਗ ਮੈਂ ਕਾਵ ਲਾਗੇ ਦੇਖਣ ਤੇ।
ਕਹਿੰਦੇ ਜੋਧ ਸ਼ਾਹ ਦਾ ਸਰੀਰ, ਕਿਉਂਕਿ ਸਾਰੀ ਰਾਤ ਲੜਦਿਆਂ ਬੀਤ ਗਈ ਹੈ, ਅੱਧਾ ਦਿਨ ਵੀ ਬੀਤ ਗਿਆ ਲੜਦਿਆਂ ਲੜਦਿਆਂ, ਕਹਿੰਦੇ ਸਰੀਰ ਜ਼ਖਮੀ ਹੈ। ਭਾਈ ਜੋਧ ਸ਼ਾਹ ਦੇ ਤਨ ਦੇ ਉੱਤੇ ਕਈ ਜ਼ਖਮ ਲੱਗੇ ਨਜ਼ਰ ਆਉਂਦੇ ਹਨ।
ਸ਼੍ਰਮੰ ਹੋਤ ਪਾਖੇਤ ਘੋੜਾ ਪ੍ਰਮੰਤੇ।
ਔਰ ਘੋੜਾ ਵੀ ਜ਼ਖਮੀ, ਮਹਾਰਾਜ ਛੇਵੇਂ ਪਾਤਸ਼ਾਹ ਦਾ ਘੋੜਾ ਵੀ ਜ਼ਖਮੀ ਹੈ। ਗੁਰਦੇਵ ਦਾ ਸੁਹੇਲਾ ਘੋੜਾ ਜਿਹਦੇ ਤੇ ਪਾਤਸ਼ਾਹ ਸਵਾਰ ਨੇ, ਉਹਦੇ ਤਨ ਤੇ ਵੀ ਜ਼ਖਮ ਨਜ਼ਰ ਆਉਂਦੇ, ਪਰ ਇੰਨੇ ਡੂੰਘੇ ਨਹੀਂ ਹਨ।
ਬਿਧੀ ਚੰਦ ਚਾਹੇ ਬਾਰੋਂ ਸ਼ਤਰੂ ਮਦੰ।
ਬਾਬਾ ਬਿਧੀ ਚੰਦ ਸਾਹਿਬ ਜੀ ਦਾ ਘੋੜਾ ਵੀ ਜ਼ਖਮੀ ਹਾਲਤ ਵਿੱਚ ਹੈ। ਬਾਬਾ ਜੀ ਚਾਹੁੰਦੇ ਹੈ ਕਿ ਰਣ ਭੂਮੀ ਚ ਦੁਸ਼ਮਣਾਂ ਦੇ ਵਿੱਚ ਜਾ ਕੇ ਧੱਸ ਕੇ ਵੈਰੀਆਂ ਦੇ ਆਹੂ ਲਾਹ ਦੇਵਾਂ, ਇਹਨਾਂ ਨੂੰ ਮਾਰ ਮੁਕਾਵਾਂ।
ਬਦੋ ਇੱਕ ਬਾਰੀ ਕਰੋ ਜੁੱਧ ਸੁੱਧ।
ਇੱਕੋ ਵੇਰੀ ਵੱਧ ਕੇ ਅੱਗੇ ਜਾਵਾਂ ਤੇ ਸ਼ੁੱਧ ਯੁੱਧ ਲੜਾਂ, ਇਹੋ ਜਿਹਾ ਖਾਲਸ ਯੁੱਧ ਲੜਾਂ ਕਿ ਵੈਰੀ ਨੂੰ ਵੀ ਪਤਾ ਲੱਗੇ ਕਿ ਗੁਰੂ ਦੇ ਸੂਰਮੇ ਕਿਵੇਂ ਲੜਦੇ ਹੈ।
ਗੁਰੂ ਜੀ ਨਿਵਾਰਿਓ ਉਚਾਰਿਓ ਥਰੀ ਜੈ।
ਭਾਈ ਬਿਧੀ ਚੰਦ ਸਾਹਿਬ ਲੜਨ ਵਾਸਤੇ ਅੱਗੇ ਵਧਣ ਲੱਗੇ ਤੇ ਗੁਰਦੇਵ ਨੇ ਵੇਖ ਲਿਆ, ਕਿਉਂਕਿ ਭਾਈ ਬਿਧੀ ਚੰਦ ਸਾਹਿਬ ਚਾਹੁੰਦੇ ਸੀ ਵੀ ਜੂਝ ਜਾਵਾਂ ਰਣ ਭੂਮੀ ਚ, ਇਹੋ ਜਿਹੇ ਮੌਕੇ ਬਾਰ ਬਾਰ ਨਹੀਂ ਮਿਲਣੇ। ਪਰ ਪਾਤਸ਼ਾਹ ਨੇ ਹਾਲੇ ਭਾਈ ਸਾਹਿਬ ਕੋਲੋਂ ਬਹੁਤ ਸੇਵਾਵਾਂ ਲੈਣੀਆਂ ਸਨ, ਵਰਜ ਦਿੱਤਾ, ਭਾਈ ਬਿਧੀ ਚੰਦ ਸਾਹਿਬ ਨੂੰ ਰੋਕ ਲਿਆ।
ਲਗੇ ਕਾਵ ਅੰਗੰ ਸ਼੍ਰਮੰ ਜਾਨ ਲੀਜੈ।
ਭਾਈ ਬਿਧੀ ਚੰਦ ਸਾਹਿਬ ਜੀ ਦਾ ਸਰੀਰ ਜ਼ਖਮੀ ਸੀ, ਘੋੜਾ ਵੀ ਜ਼ਖਮੀ ਸੀ। ਮਹਾਰਾਜ ਜੀ ਨੇ ਆਖਿਆ, ਬਿਧੀ ਚੰਦ ਜੀ ਤੁਹਾਡਾ ਘੋੜਾ ਵੀ ਜ਼ਖਮੀ ਹੈ, ਤੁਸੀਂ ਵੀ ਜ਼ਖਮੀ ਹੋ, ਸਵੇਰ ਤੋਂ ਲੜ ਰਹੇ ਹੋ, ਇਸ ਕਰਕੇ ਹੁਣ ਤੁਸੀਂ ਥੰਮ ਜਾਓ, ਰੁਕ ਜਾਓ।
ਅਭੀ ਅੰਤ ਕੋ ਯੁੱਧ ਦੇਖੋ ਹਮਾਰਾ।
ਹੁਣੇ ਅੰਤ ਦਾ ਯੁੱਧ ਹੋਣਾ ਤੇ ਇਹ ਯੁੱਧ ਹੁਣ ਅਸੀਂ ਲੜਦੇ ਹਾਂ ਅੱਗੇ ਜਾ ਕੇ, ਤੁਸੀਂ ਖੜ ਕੇ ਦਰਸ਼ਨ ਕਰੋ। ਭਾਈ ਜੋਧ ਸ਼ਾਹ ਨੂੰ ਵੀ ਰੋਕ ਦਿੱਤਾ, ਭਾਈ ਬਿਧੀ ਚੰਦ ਸਾਹਿਬ ਨੂੰ ਵੀ ਰੋਕ ਦਿੱਤਾ ਵੀ ਤੁਸੀਂ ਖਲੋ ਕੇ ਤੱਕੋ, ਕਿਉਂਕਿ ਜ਼ਖਮੀ ਸਨ ਦੋਵੇਂ, ਘੋੜੇ ਵੀ ਜ਼ਖਮੀ ਸੀ, ਘੋੜਾ ਸਤਿਗੁਰਾਂ ਦਾ ਵੀ ਜ਼ਖਮੀ ਹੈ, ਜ਼ਖਮ ਗੁਰਦੇਵ ਦੇ ਵੀ ਪੇਟ ਤੇ ਹੈ, ਪਰ ਇਹ ਵੱਧ ਜ਼ਖਮੀ ਸੀ, ਥੱਕੇ ਵੀ ਹੋਏ ਸਨ। ਪਾਤਸ਼ਾਹ ਕਹਿੰਦੇ ਅੰਤ ਦਾ ਯੁੱਧ ਹੈ, ਇਹ ਹੁਣ ਤੁਸੀਂ ਵੇਖੋ, ਅਸੀਂ ਲੜਾਂਗੇ, ਤੁਸੀਂ ਖਲੋ ਕੇ ਦਰਸ਼ਨ ਕਰੋ।
ਲੱਲਾ ਬੇਗ ਕੇ ਸਾਥ ਖੱਗੰ ਪ੍ਰਹਾਰਾ।
ਲੱਲਾ ਬੇਗ ਦੇ ਨਾਲ ਢਾਲ ਤੇ ਤਲਵਾਰ ਲੈ ਕੇ ਅਸੀਂ ਲੜਾਂਗੇ, ਕਿਉਂਕਿ ਲੱਲਾ ਬੇਗ ਜਦੋਂ ਉਧਰੋਂ ਚੜ ਕੇ ਆਇਆ ਤੇ ਉਹਨੇ ਆਪਣੇ ਮਨ ਚ ਇੱਛਾ ਕੀਤੀ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨਾਲ ਢਾਲ ਕਿਰਪਾਨ ਲੈ ਕੇ ਲੜਨਾ। ਸਾਡਾ ਫਰਜ਼ ਬਣਦਾ ਵੀ ਸਾਡੇ ਘਰ ਕੋਈ ਇੱਛਾ ਲੈ ਕੇ ਆਵੇ, ਅਸੀਂ ਉਹਦੀ ਇੱਛਾ ਨਾ ਪੂਰੀ ਕਰੀਏ, ਗੱਲ ਨਹੀਂ ਬਣਦੀ, ਅਸੀਂ ਜਾਵਾਂਗੇ ਲੱਲਾ ਬੇਗ ਨਾਲ ਤਲਵਾਰ ਢਾਲ ਲੈ ਕੇ ਲੜਾਂਗੇ।
ਜੀਤੀ ਸ਼ਾਹ ਕੀ ਸੈਨ ਜੋਧਾ ਕਹਾਵੇ।
ਜਿਹੜੀ ਸੈਨਾ ਇਹ ਸੂਰਮਿਆਂ ਦੀ ਕਹਾਉਂਦੀ ਆ, ਬਾਦਸ਼ਾਹ ਸ਼ਾਹ ਜਹਾਨ ਦੇ ਸੂਰਮੇ ਕਹਾਉਂਦੇ ਆ।
ਮਚੀ ਮਾਰ ਐਸੀ ਨਹੀਂ ਸ਼ੇਖ ਪਾਵੇ।
ਇਹਨਾਂ ਤੇ ਇਹੋ ਜੀ ਮਾਰ ਮਚੇਗੀ ਬਿਧੀ ਚੰਦ ਜੀ ਕਿ ਇਹਨਾਂ ਚੋਂ ਕੋਈ ਬਾਕੀ ਨਹੀਂ ਬਚੇਗਾ, ਕੋਈ ਜਿਉਂਦਾ ਨਹੀਂ ਬਚੇਗਾ।
ਬਿਧੀ ਜੋਧ ਦੋਨੋ ਕਹਿਓ ਨਮਰ ਵੈ ਕੈ।
ਜਦੋਂ ਛੇਵੇਂ ਪਾਤਸ਼ਾਹ ਨੇ ਬਚਨ ਕਹੇ, ਭਾਈ ਬਿਧੀ ਚੰਦ ਤੇ ਭਾਈ ਜੋਧ ਸ਼ਾਹ ਨੇ ਹੱਥ ਜੋੜ ਕੇ ਸਿਰ ਨਵਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸਮੰ ਆਪ ਕੇ ਕੌਣ ਵੈ ਹੈ ਅਰੇ ਕੈ।
ਮਹਾਰਾਜ ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਤੁਹਾਡੇ ਬਰੋਬਰ ਹੋ ਕੇ ਤੁਹਾਡੀ ਬਰੋਬਰੀ ਕਰ ਸਕੇ, ਕਿਹਦੇ ਚ ਇੰਨਾ ਤਾਣ ਹੈ, ਕਿਹਦੇ ਚ ਇੰਨੀ ਤਾਕਤ ਹੈ। ਮਹਾਰਾਜ ਇਹ ਲੱਲਾ ਬੇਗ ਤਾਂ ਕੀ ਹੈ, ਕਿਹਦੇ ਚ ਇੰਨਾ ਤਾਣ ਕੇ ਜਿਹੜਾ ਤੁਹਾਡੇ ਸਮਾਨ ਹੋ ਕੇ ਤੁਹਾਡੇ ਸਾਹਮਣੇ ਖਲੋ ਸਕੇ।
ਨਹੀਂ ਦੇਵ ਦੈਤਾਨ ਮੈਂ ਵੀਰ ਕੋਈ।
ਨਾ ਕੋਈ ਦੇਵਤਿਆਂ ਵਿੱਚ ਇਹੋ ਜਿਹਾ ਵੀਰ ਯੋਧਾ, ਨਾ ਕੋਈ ਰਾਖਸ਼ਾਂ ਵਿੱਚ, ਤੇ ਮਨੁੱਖਾਂ ਵਿੱਚ ਤਾਂ ਹੋਣਾ ਹੀ ਕਹਿੰਦੇ ਆ, ਦੇਵਤਿਆਂ ਤੇ ਦਾਨਵਾਂ ਵਿੱਚ ਵੀ ਇਹੋ ਜਿਹਾ ਕੋਈ ਸੂਰਮਾ ਨਹੀਂ ਜਿਹੜਾ ਤੁਹਾਡੇ ਸਨਮੁਖ ਆ ਕੇ ਖਲੋ ਸਕੇ, ਤੁਹਾਡੀ ਬਰਾਬਰੀ ਕਰ ਸਕੇ।
ਕਹਾ ਸਤਿ ਸ੍ਰੀ ਅਕਾਲ। ਕਹਾਂ ਬਾਪੁਰੇ ਮਨੁੱਖਾ ਜੂਨ ਜੋਈ।
ਇਹ ਮਨੁੱਖਾਂ ਜੂਨੀਆਂ ਵਾਲੇ ਵਿਚਾਰੇ ਮਨੁੱਖ ਜਿਹੜੇ ਹੈ ਨੀ ਮਿੱਟੀ ਦੇ ਪੁਤਲੇ ਹਵਾ ਦੇ ਭਰੇ ਹੋਏ, ਇਹ ਤੁਹਾਡੀ ਬਰੋਬਰੀ ਕੀ ਕਰਨਗੇ, ਤੁਹਾਡੇ ਨਾਲ ਕੀ ਲੜਨਗੇ।
ਕਹੋ ਇੱਕ ਵਾਰ ਤ੍ਰਿਲੋਕੀ ਬਿਨਾਸੋ।
ਮਹਾਰਾਜ ਜੇ ਤੁਸੀਂ ਕਹਿ ਦਿਓ ਨਾ ਬਚਨ ਇੱਕੋ ਵਾਰ ਕਰਕੇ, ਇਹ ਕਹਿ ਦਿਓ ਬਿਨਸ ਜੇ ਤ੍ਰਿਲੋਕੀ, ਇੰਨਾ ਕਹਿ ਦਿਓ ਵੀ ਬਿਨਸ ਜੇ ਸਭ ਕੁਝ ਤੇ ਤੁਹਾਡੇ ਇੱਕ ਬਚਨ ਨਾਲ ਤਿੰਨੇ ਲੋਕ ਬਿਨਸ ਜਾਣ। ਇੰਨੀ ਤਾਕਤ ਦੇ ਮਾਲਕ ਜੇ ਗੁਰਦੇਵ ਆਪ ਜੀ ਇੱਕ ਬਚਨ ਕਰਕੇ ਤਿੰਨਾਂ ਲੋਕਾਂ ਦਾ ਨਾਸ਼ ਕਰ ਸਕਦੇ ਹੋ।
ਰਚੋ ਫੇਰ ਤੈਸੇ ਕਰੇ ਮੂਡ ਸਾਸੋ।
ਤੇ ਜੇ ਤੁਸੀਂ ਦੁਬਾਰਾ ਕਹਿ ਦਿਓ ਬਣ ਜੇ, ਇੰਨਾ ਹੀ ਕਹਿਣਾ, ਮੁੜ ਕੇ ਫਿਰ ਇੱਕੋ ਬਚਨ ਨਾਲ ਬਣਾ ਦਿਓ। ਏਡੀ ਵੱਡੀ ਤਾਕਤ ਦੇ ਮਾਲਕ ਹੋ ਤੁਸੀਂ ਤੇ ਕਿਹੜਾ ਮੂਰਖ ਮਨੁੱਖ ਐਸਾ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ, ਆ ਕੇ ਤੁਹਾਡੇ ਸਾਹਮਣੇ ਖਲੋ ਕੇ ਅੜ ਸਕੇ। ਮਹਾਰਾਜ ਕਿਹੜਾ ਇਹੋ ਜਿਹਾ, ਉਹ ਤਾਂ ਮਹਾਮੂਰਖ ਹੀ ਹੋਵੇਗਾ ਜਿਹੜਾ ਏਦਾਂ ਦੀ ਬਿਰਤੀ ਲੈ ਕੇ ਤੁਹਾਡੇ ਨਾਲ ਲੜਨ ਆਵੇਗਾ।
ਇਤੂ ਬੋਲ ਤੇ ਆਪ ਮਾਹੀ ਕਿਰਪਾਲਾ।
ਮਹਾਰਾਜ ਆਪ ਜੀ ਤਾਂ ਕੇਵਲ ਇੰਨੇ ਬੋਲਾਂ ਨਾਲ ਇੱਕ ਬਚਨ ਨਾਲ ਹੀ ਵਿਨਾਸ਼ ਕਰ ਸਕਦੇ ਹੋ, ਬਚਨ ਨਾਲ ਹੀ ਸਿਰਜ ਸਕਦੇ ਹੋ।
ਇਤੇ ਵੀਰ ਆਏ ਮਹਾ ਜ਼ੋਰ ਕਾਲਾ।
ਇਹ ਕਿੰਨੇ ਵੀਰ ਯੋਧੇ ਇਕੱਠੇ ਹੋ ਕੇ ਆ ਜਾਣ, ਆਪਣਾ ਪੂਰਾ ਜ਼ੋਰ ਪਾ ਲੈਣ।
ਤੁਫੰਗਾਨ ਤੀਰਾਨ ਨੇਜਾਨ ਸੰਗਾ।
ਇਹ ਤਾਂ ਤੁਸੀਂ ਮਾਨਵੀ ਲੀਲਾ ਦਾ ਠਾਠ ਰਚੀ ਜਾਂਦੇ ਹੋ, ਤਾਂ ਤੁਸੀਂ ਤਾਂ ਬਚਨ ਕਰਕੇ 35 ਦੇ 35,000 ਰਾਤ ਨੂੰ ਹੀ ਮਾਰ ਦਿੰਦੇ। ਇਹ ਤਾਂ ਤੁਸੀਂ ਮਾਨਵੀ ਲੀਲਾ ਦਾ ਠਾਟ ਰਚ ਰਹੇ ਹੋ ਵੀ ਅੱਗੋਂ ਉਹਨਾਂ ਨੂੰ ਤੀਰਾਂ ਨਾਲ, ਤਲਵਾਰਾਂ ਨਾਲ, ਬੰਦੂਕਾਂ ਨਾਲ, ਨੇਜਿਆਂ ਨਾਲ, ਭਾਲਿਆਂ ਨਾਲ, ਕਟਾਰਾਂ ਨਾਲ, ਇਹਨਾਂ ਸ਼ਸਤਰਾਂ ਨਾਲ ਮਾਰ ਰਹੇ ਹੋ, ਕਿਉਂਕਿ ਤੁਸੀਂ ਆਪਣੇ ਸਿੱਖਾਂ ਨੂੰ ਏਦਾਂ ਦਾ ਯੋਧਾ ਬਣਾਉਣਾ ਚਾਹੁੰਦੇ ਹੋ, ਆਪਣੇ ਸੇਵਕਾਂ ਨੂੰ ਇਹੋ ਜਿਹਾ ਬਣਾਉਣਾ ਚਾਹੁੰਦੇ ਹੋ ਲੜਨ ਵਾਲਾ ਸੂਰਮਾ।
ਮਹਾਕੋਪ ਤਾਰੇ ਕਰੇ ਕਾਵ ਅੰਗਾ।
ਮਹਾਰਾਜ ਮਹਾਕੋਪ ਵਿੱਚ ਗੁੱਸੇ ਵਿੱਚ ਆਉਂਦੇ ਹੈ ਔਰ ਘਾਇਲ ਹੋ ਕੇ ਜ਼ਖਮੀ ਹੋ ਕੇ ਜਾਂਦੇ ਹਨ।
ਗਿਰੇ ਵੀਰ ਮਾਰੇ ਹਲਾ ਹਾਲ ਹੋਈ।
ਕਹਿੰਦੇ ਬਹੁਤ ਸਾਰੇ ਸੂਰਮੇ ਇੱਕ ਦੂਜੇ ਨੂੰ ਮਾਰ ਮਾਰ ਕੇ ਵੱਢ ਵੱਢ ਕੇ ਸੁੱਟਣ ਲੱਗੇ। ਗੁਰਦੇਵ ਇਹ ਬਚਨ ਕਰ ਹੀ ਰਹੇ ਸਨ, ਉਦਰਾਂ ਜੰਗ ਪੂਰਾ ਭਖ ਗਿਆ, ਦੋਹਾਂ ਪਾਸਿਓਂ ਸੂਰਮੇ ਲੜਦੇ ਮਾਰੋ ਮਾਰ ਕਰਦੇ ਮਾਰਦੇ ਹਨ।
ਪਰਿਓ ਹੇਲ ਕਾਲਿਓ ਮਿਟਿਓ ਨਾਹੀਂ ਕੋਈ।
ਕਹਿੰਦੇ ਇਹੋ ਜਿਹਾ ਹੱਲਾ ਹੋਇਆ ਵੀ ਦੋਹਾਂ ਪਾਸਿਓਂ ਨੀ ਕੋਈ ਮਿਟਦਾ, ਨਾ ਇਧਰੋਂ ਮਹਾਰਾਜ ਜੀ ਦੇ ਯੋਧੇ ਪਿੱਛੇ ਹਟਦੇ ਹੈ, ਨਾ ਉਧਰੋਂ ਲੱਲਾ ਬੇਗ ਤੇ ਉਹਦੇ ਸਾਥੀ ਪਿੱਛੇ ਹਟਦੇ ਨੇ।
ਗੁਰੂ ਜਾਨ ਲੀਨੀ ਤਜੇ ਪ੍ਰਾਨ ਸਾਰੇ।
ਸਤਿਗੁਰੂ ਜੀ ਨੇ ਜਾਣ ਲਿਆ ਕਿ ਸਾਡੇ ਸੂਰਮੇ ਅੜ ਗਏ ਨੇ, ਚਾਹੁੰਦੇ ਆ ਵੀ ਇਹ ਵੀ ਸ਼ਹੀਦ ਹੋ ਜਾਣ, ਇਹ ਸਾਡੇ ਸੂਰਮੇ ਸ਼ਹਾਦਤ ਪ੍ਰਾਪਤ ਕਰਨ ਲਈ ਅੜ ਗਏ ਨੇ, ਤੇ ਜੇ ਇਹ ਸ਼ਹੀਦ ਹੋ ਗਏ, ਇਹ ਲੱਲਾ ਬੇਗ ਦੀਆਂ ਫੌਜਾਂ ਅੱਗੇ ਵੱਧ ਗਈਆਂ ਤੇ ਗੱਲ ਨਹੀਂ ਬਣਦੀ। ਗੁਰਦੇਵ ਜੀ ਹੁਣ ਆਪ ਘੋੜਾ ਪ੍ਰੇਰ ਕੇ ਅੱਗੇ ਆਏ ਹਨ।
ਲਿਓ ਚਾਂਪ ਗਾਡੋ ਤ੍ਰਿਖੇ ਤੀਰ ਮਾਰੇ।
ਗੁਰਦੇਵ ਨੇ ਧਨਖ ਪਕੜਿਆ ਤੇ ਖੱਪਰੇ ਤੀਰ ਕੱਢ ਕੇ ਤੰਦੀ ਤੇ ਚਾੜ ਕੇ ਚਲਾਉਣ ਲੱਗੇ।
ਬਿਦੇ ਬ੍ਰਿੰਦ ਬੈਰੀ ਪਰੇ ਜਾਏ ਭੂਮੇ।
ਗੁਰਦੇਵ ਦੀ ਕਮਾਨ ਚੋਂ ਤੀਰ ਨਿਕਲਦਾ, ਬਹੁਤ ਸਾਰੇ ਵੈਰੀਆਂ ਦੀਆਂ ਹਿੱਕਾਂ ਨੂੰ ਚੀਰ ਕੇ ਤੀਰ ਪਾਰ ਨਿਕਲ ਜਾਂਦਾ ਹੈ।
ਇੱਕੋ ਦੋਏ ਤੀਜੋ ਹਤੇ ਕੋਏ ਚੂਮੈ।
ਇੱਕ ਚੋਂ ਫਿਰ ਦੋ ਚੋਂ ਤਿੰਨ ਚੋਂ ਚਾਰ ਚੋਂ ਪੰਜਾਂ ਪੰਜਾਂ ਵਿੱਚੋਂ ਮਹਾਰਾਜ ਜੀ ਦਾ ਤੀਰ ਸਾਫ਼ ਨਿਕਲ ਜਾਂਦਾ, ਤੇ ਜਿਹਦੀ ਹਿੱਕ ਚੋਂ ਨਿਕਲ ਜਾਂਦਾ ਤੀਰ ਉਹ ਮੁੜ ਕੇ ਮੌਤ ਦੇ ਘਾਟ ਉੱਤਰ ਜਾਂਦਾ, ਰਣ ਭੂਮੀ ਤੇ ਡਿੱਗ ਪੈਂਦਾ ਦੜਾ ਦੜ ਕਰਕੇ।
ਪਾਏ ਟੋਲੇ ਆਗੇ ਰਿਪੂ ਸਾਮ ਹੋਏ।
ਜਿਨ੍ਹਾਂ ਦੁਸ਼ਮਣਾਂ ਦਾ ਟੋਲਾ ਅੱਗੇ ਵੱਧ ਕੇ ਆਇਆ ਸੀ ਉਹਨਾਂ ਚੋਂ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰ ਕੇ ਬਹੁਤੇ ਸੂਰਮੇ ਮਿੱਟੀ ਚ ਗਰਕ ਕਰ ਦਿੱਤੇ ਆਪਣੇ ਤੀਰਾਂ ਨਾਲ ਹੀ।
ਲੱਲਾ ਬੇਗ ਦੇਖੇ ਗੁਰੂ ਆਪੇ ਆਏ।
ਲੱਲਾ ਬੇਗ ਨੇ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਖੁਦ ਆਪ ਆ ਗਏ ਨੇ ਅੱਗੇ ਲੜਨ ਵਾਸਤੇ। ਸਤਿਗੁਰਾਂ ਦੇ ਤੀਰਾਂ ਦਾ ਉਹਨੂੰ ਪਤਾ ਸੀ, ਉਹਨੇ ਪਹਿਚਾਣ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਲੜਨ ਵਾਸਤੇ ਆਏ ਨੇ।
ਚਾਹੋ ਚਿੱਤ ਜੋ ਪਾਈ ਬਾਤ ਸੋਈ।
ਸੋਚਦਾ ਵੀ ਮੈਂ ਜੋ ਚਾਹੁੰਦਾ ਸੀ ਉਹ ਗੱਲ ਹੋ ਗਈ, ਇਹਨੂੰ ਇਹ ਨਹੀਂ ਪਤਾ ਵੀ ਤੇਰੀ ਇੱਛਾ ਪੂਰੀ ਕਰਨੀ ਤਾਂ ਆਏ ਨੇ ਗੁਰੂ ਹਰਗੋਬਿੰਦ ਸਾਹਿਬ, ਇਹਦੀ ਕਾਮਨਾ ਹੀ ਤਾਂ ਪੂਰੀ ਕਰਨ ਆਏ ਸੀ, ਇਹ ਸੋਚਦਾ ਕਹਿੰਦਾ ਜੋ ਮੈਂ ਚਾਹੁੰਦਾ ਸੀ ਉਹੀ ਕੁਝ ਹੋ ਗਿਆ, ਮੈਂ ਚਾਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਆਉਣ, ਉਹ ਆ ਗਏ ਹਨ।
ਅਬੇ ਜੰਗ ਮੇਰੋ ਗੁਰੂ ਸੰਗ ਹੋਈ,
ਹੁਣ ਮੇਰਾ ਜੰਗ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਵੇਗਾ, ਉਧਰੋਂ ਉਹ ਲੜਨਗੇ ਇਧਰੋਂ ਮੈਂ ਲੜਾਂਗਾ।
ਪਯੋ ਟੋਲ ਆਗੇ ਗੁਰੂ ਜੋ ਨਿਹਾਰੇ,
ਉਹਨੇ ਜਦੋਂ ਥੋੜਾ ਜਿਹਾ ਅੱਗੇ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ,
ਤਕੇ ਤੀਰ ਤੀਖੇ ਤਨੂ ਐਂਚ ਮਾਰੇ,
ਉਹਨੇ ਮਹਾਰਾਜ ਜੀ ਦਾ ਨਿਸ਼ਾਨਾ ਲਾਇਆ, ਤੀਰ ਚਲਾਉਣ ਲੱਗਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ।
ਹਯੰ ਅੰਗ ਬੀਦੋ ਲਗੇ ਕਾਵ ਜਾਈ,
ਲੱਲਾ ਬੇਗ ਦੇ ਚਲਾਏ ਤੀਰ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੇ ਆਪਣੇ ਤਨ ਤੇ ਚੱਲ ਲਏ। ਇਹਨੇ ਜਿਹੜੇ ਤੀਰ ਚਲਾਏ ਉਹ ਛੇਵੇਂ ਪਾਤਸ਼ਾਹ ਦੇ ਘੋੜੇ ਨੂੰ ਆ ਕੇ ਵੱਜੇ, ਘੋੜਾ ਜ਼ਖਮੀ ਹੋਣ ਲੱਗਾ।
ਛੁੱਟਿਓ ਸ਼੍ਰੋਣ ਬ੍ਰਿੰਦੰ ਸੋ ਤਾਰਾ ਚਲਾਈ,
ਇੱਕ ਤੀਰ ਮਹਾਰਾਜ ਜੀ ਦੇ ਸੁਹੇਲੇ ਘੋੜੇ ਦੀ ਗਰਦਨ ਵਿੱਚ ਆ ਕੇ ਖੁੱਬਾ ਪਾਤਸ਼ਾਹ ਨੇ ਪੁੱਟ ਕੇ ਜਦੋਂ ਸੁੱਟਿਆ ਤੇ ਡੂੰਘਾ ਜ਼ਖਮ ਸੀ, ਖੂਨ ਦੀ ਤਤੀਰੀ ਘੋੜੇ ਦੀ ਗਰਦਨ ਵਿੱਚੋਂ ਵਗਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖੀ।
ਸੋਹੇਲਾ ਪਿਖਿਓ ਕਾਵ ਲਾਗੇ ਕਨੇਰੇ,
ਜਦੋਂ ਗੁਰਦੇਵ ਨੇ ਵੇਖਿਆ ਕਿ ਮੇਰਾ ਘੋੜਾ ਸੋਹੇਲਾ ਜ਼ਖਮੀ ਹੋ ਗਿਆ, ਲੱਲਾ ਬੇਗ ਨੇ ਤੀਰ ਮਾਰ ਕੇ ਸਾਡੇ ਘੋੜੇ ਨੂੰ ਸਾਡੇ ਜਾਨ ਭਾਈ ਨੂੰ ਜ਼ਖਮੀ ਕੀਤਾ।
ਹਿਰਦੇ ਰੋਸ ਜਾਗਿਓ ਗੁਰੂ ਕੇ ਬਡੇਰੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀਰ ਰਸ ਜਾਗਿਆ। ਮਹਾਰਾਜ ਆਪਣੇ ਘੋੜੇ ਨਾਲ ਬੜਾ ਪ੍ਰੇਮ ਕਰਦੇ ਹੈ, ਜਾਨ ਭਾਈ ਕਹਿੰਦੇ ਘੋੜੇ ਨੂੰ, ਘੋੜੇ ਨੂੰ ਜ਼ਖਮੀ ਹੋਇਆ ਵੇਖਿਆ, ਵੀਰ ਰਸ ਜਾਗਿਆ ਮਹਾਰਾਜ ਛੇਵੇਂ ਪਾਤਸ਼ਾਹ ਦਾ। ਗੁਰਦੇਵ ਨੇ ਪੌਹਾਂ ਟੇਢੀਆਂ ਕਰਕੇ ਲੱਲਾ ਬੇਗ ਵੱਲ ਤੱਕਿਆ।
ਜਿਨੋ ਅਗਰ ਚੋਰੇ ਖਤੰਗੰ ਨਿਕਾਸੇ,
ਗੁਰਦੇਵ ਨੇ ਚਾਰ ਚਾਰ ਉਂਗਲ ਚੌੜੇ ਜਿਹੜੇ ਖੱਪਰੇ ਤੀਰ ਨੇ ਉਹਨਾਂ 94 ਤੀਰਾਂ ਚੋਂ ਇੱਕ ਤੀਰ ਕੱਢਿਆ।
ਕੁਦੰ ਸਦਾਨੇ ਬਿਖੀ ਸੇ ਪ੍ਰਕਾਸ਼ੇ,
ਗੁਰਦੇਵ ਨੇ ਆਪਣੀ ਕਮਾਨ ਦੀ 9 ਟੰਕਾ ਕਮਾਨ ਦੀ ਤੰਦੀ ਦੇ ਉੱਤੇ ਤੀਰ ਚਾੜਿਆ। ਕਹਿੰਦੇ ਉਹ ਤੀਰ ਏਦਾਂ ਜਾਪਦਾ ਜਿਵੇਂ ਕੋਈ ਉੱਡਣਾ ਨਾਗ ਹੋਵੇ, ਉੱਡਣਾ ਸੱਪ ਹੋਵੇ।
ਕਰਿਓ ਜੋਰ ਕੋਰੇ ਲਗਿਓ ਕਾਨ ਹਾਥੰ,
ਜਦੋਂ ਪਾਤਸ਼ਾਹ ਨੇ ਜ਼ੋਰ ਲਾ ਕੇ ਤੰਦੀ ਖਿੱਚੀ, ਗੁਰਦੇਵ ਦਾ ਪਿਛਲਾ ਹੱਥ ਕੰਨ ਤੱਕ ਚਲਾ ਗਿਆ, ਯਾਨੀ ਕਿ ਕੰਨ ਤੱਕ ਤੰਦੀ ਨੂੰ ਖਿੱਚਿਆ ਹੈ ਕਮਾਨ ਦੀ ਨੂੰ।
ਲੱਲਾ ਬੇਗ ਸੋਹੈ ਤਜਿਓ ਬੇਗ ਸਾਥ,
ਲੱਲਾ ਬੇਗ ਜਿਸ ਘੋੜੇ ਤੇ ਬੈਠਾ ਸੋਭਦਾ ਸੀ, ਗੁਰਦੇਵ ਨੇ ਉਹਦੇ ਘੋੜੇ ਦਾ ਹੀ ਨਿਸ਼ਾਨਾ ਲਾਇਆ, ਕਿਉਂਕਿ ਲੱਲਾ ਬੇਗ ਨੇ ਗੁਰਦੇਵ ਦਾ ਘੋੜਾ ਜ਼ਖਮੀ ਕੀਤਾ, ਤੋ ਪਾਤਸ਼ਾਹ ਉਹਦੇ ਘੋੜੇ ਦਾ ਨਿਸ਼ਾਨਾ ਲਾ ਕੇ ਤੀਰ ਚਲਾਉਂਦੇ ਹੈ।
ਚਲਿਓ ਕ੍ਰੋਧ ਤੇ ਸ਼ੂਕ ਬਾਨੰ ਮਹਾਨਾ,
ਗੁਰਦੇਵ ਦਾ ਤੀਰ ਬੜੇ ਵੀਰ ਰਸ ਦੇ ਨਾਲ ਮਹਾਰਾਜ ਜੀ ਦੀ ਕਮਾਨ ਚੋਂ ਨਿਕਲਿਆ, ਸ਼ੂਕਦਾ ਹੋਇਆ ਗਿਆ।
ਉੱਡਿਓ ਪੰਖ ਤਾਰੇ ਫਨੀ ਕੇ ਸਮਾਨ,
ਕਹਿੰਦੇ ਜਦੋਂ ਤੀਰ ਉੱਡ ਕੇ ਜਾਂਦਾ ਪਿਛਲੇ ਪਾਸਿਓ ਖੰਭ ਨਜ਼ਰ, ਉਹ ਜਿਹੜੇ ਤੀਰ ਦੀ ਪਿਛਲੇ ਪਾਸੇ ਖੰਭ ਲੱਗੇ ਹੁੰਦੇ, ਉਹ ਖੰਭ ਏਦਾਂ ਪ੍ਰਤੀਤ ਹੁੰਦਾ ਵੀ ਕੋਈ ਸੱਪ ਜਾ ਰਿਹਾ ਉੱਡ ਕੇ ਖੰਭ ਲਾ ਕੇ।
ਲੱਗਿਓ ਪਾਲ ਮੈਂ ਤਾਤ ਕਾਲੰ ਪ੍ਰਵੇਸ਼ਾ,
ਕਹਿੰਦੇ ਉਹ ਤੀਰ ਘੋੜੇ ਨੇ ਸਿਰ ਥੱਲੇ ਨੂੰ ਨੀਵਾਂ ਕੀਤਾ ਹੋਇਆ ਸੀ, ਲੜਦੇ ਲੜਦੇ ਨੇ ਉਹਦੇ ਮੱਥੇ ਵਿੱਚ ਜਾ ਕੇ ਮਹਾਰਾਜ ਜੀ ਦਾ ਤੀਰ ਵੱਜਾ।
ਲੱਲਾ ਬੇਗ ਕੋਰਾ ਬਲੀ ਜੋ ਵਿਸ਼ੇਸ਼,
ਲੱਲਾ ਬੇਗ ਦਾ ਘੋੜਾ ਜਿਹੜਾ ਬੜਾ ਬਲੀ ਸੀ, ਜਰਨੈਲ ਸੀ ਤੁਰਕਾਂ ਦਾ, ਕੋਈ ਮਾੜਾ ਘੋੜਾ ਤਾਂ ਨਹੀਂ ਹੋਣਾ ਇਹਦਾ, ਬੜਾ ਬਲੀ ਘੋੜਾ ਸੀ, ਉਹਦੇ ਮੱਥੇ ਚ ਜਦੋਂ ਤੀਰ ਵੱਜਾ।
ਕਨੋ ਦੀਨ ਮੋਲੰ ਚਲਾ ਕੰਗ ਬਡੇਰਾ,
ਬੜਾ ਚੰਚਲ ਘੋੜਾ ਸੀ, ਬੜਾ ਬਹੁ ਮੁੱਲਾ ਕੀਮਤੀ ਘੋੜਾ ਸੀ।
ਪਿਛਾਰੀ ਨਿਕਾਸਿਓ ਪਰਿਓ ਪਾਰ ਫੇਰਾ,
ਮੱਥੇ ਵਿੱਚ ਵੱਜ ਕੇ ਉਹ ਤੀਰ ਘੋੜੇ ਦੇ ਪਿਛਲੇ ਪਾਸਿਓਂ ਜਾ ਨਿਕਲਿਆ ਤੇ ਘੋੜਾ ਤੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ।
ਗੱਡਿਓ ਜਾਏ ਭੂ ਮੈਂ ਸੋ ਲੋਹੂ ਸੁਰੰਗਾ,
ਕਹਿੰਦੇ ਘੋੜੇ ਵਿੱਚੋਂ ਤੀਰ ਵੱਜ ਕੇ ਪਿੱਛੋਂ ਨਿਕਲ ਕੇ ਜ਼ਮੀਨ ਚ ਗੱਡਿਆ ਗਿਆ ਤੇ ਸਾਰਾ ਤੀਰ ਘੋੜੇ ਦੇ ਲਾਲ ਖੂਨ ਦੇ ਨਾਲ ਲਾਲ ਨਜ਼ਰ ਆਉਂਦਾ ਹੈ।
ਗਿਰਿਓ ਸ਼ੀਘਰ ਕੋਰਾ ਸਜੇ ਜ਼ੀਨ ਚੰਗਾ,
ਬੜੀ ਵਧੀਆ ਸੋਨੇ ਦੀ ਕਾਠੀ ਸੀ ਘੋੜੇ ਤੇ, ਉਹ ਡਿੱਗ ਪਿਆ ਇਕਦਮ ਜ਼ਮੀਨ ਉੱਤੇ।
ਲੱਲਾ ਬੇਗ ਨੇ ਬੇਗ ਤੇ ਤਿਆਗ ਦੀਨਾ,
ਲੱਲਾ ਬੇਗ ਨੇ ਇਕਦਮ ਛਾਲ ਮਾਰੀ ਤੇ ਆਪਣਾ ਆਪ ਬਚਾ ਗਿਆ, ਨਹੀਂ ਤਾਂ ਨਾਲ ਹੀ ਡਿੱਗ ਪੈਂਦਾ, ਘੋੜਾ ਡਿੱਗਣ ਲੱਗਾ, ਇਹਨੇ ਪਹਿਲਾਂ ਹੀ ਛਾਲ ਮਾਰੀ ਤੇ ਥੱਲੇ ਆ ਗਿਆ।
ਮਹਾ ਕ੍ਰੋਧ ਤੇ ਤੀਰ ਤਿਆਗੇ ਪ੍ਰਭੀ।
ਲੱਲਾ ਬੇਗ ਬੜੇ ਰੋਹ ਵਿੱਚ ਆਇਆ ਕਿ ਮੇਰਾ ਘੋੜਾ ਗੁਰੂ ਜੀ ਨੇ ਮਾਰ ਦਿੱਤਾ, ਇਹ ਅੱਗੋਂ ਫਿਰ ਤੀਰ ਚਲਾਉਂਦਾ ਮਹਾਰਾਜ ਜੀ ਦੇ ਘੋੜੇ ਨੂੰ ਮਾਰਨ ਵਾਸਤੇ।
ਸੋਹੇਲਾ ਅਮੋਲਾ ਤਕੇ ਤਾਂ ਹੀ ਮਾਰੇ।
ਗੁਰਦੇਵ ਦਾ ਅਮੋਲਕ ਘੋੜਾ ਹੈ ਸੋਹੇਲਾ, ਉਹਦੇ ਤੇ ਤੱਕ ਤੱਕ ਕੇ ਲੱਲਾ ਬੇਗ ਤੀਰ ਚਲਾਉਂਦਾ ਹੈ।
ਦਯੋ ਬੀ ਦੇ ਆਗੇ ਸ਼ੇਤਾ ਬੀ ਪ੍ਰਹਾਰੇ।
ਕਿੰਨੇ ਹੀ ਤੀਰ ਉਹਨੇ ਮਹਾਰਾਜ ਜੀ ਦੇ ਘੋੜੇ ਨੂੰ ਮਾਰੇ ਤੇ ਘੋੜੇ ਨੂੰ ਵਿੰਨ ਕੇ ਰੱਖ ਦਿੱਤਾ।
ਹਿਰਦੇ ਪਾਲ ਮੈਂ ਤੀਰ ਲਾਗੇ ਕਨੇਰੇ।
ਕਹਿੰਦੇ ਕਈ ਤੀਰ ਘੋੜੇ ਦੇ ਮੱਥੇ ਚ ਵੱਜੇ, ਕਈ ਤੀਰ ਘੋੜੇ ਦੀ ਛਾਤੀ ਵਿੱਚ ਵੱਜੇ।
ਗਿਰਿਓ ਜੰਗ ਖੇਤੰ ਹਤਿਓ ਤਾਂ ਹੀ ਬੇਰੇ।
ਇੱਕ ਤੀਰ ਬੜਾ ਜ਼ੋਰ ਨਾਲ ਘੋੜੇ ਦੀ ਜਿਹੜੀ ਦਿਲ ਵਾਲੀ ਥਾਂ ਹੁੰਦੀ ਉੱਥੇ ਜਦੋਂ ਵੱਜਾ, ਫਿਰ ਨੀ ਘੋੜੇ ਕੋਲੋਂ ਖੜਾ ਹੋਇਆ ਗਿਆ। ਮਹਾਰਾਜ ਜੀ ਦਾ ਘੋੜਾ ਜ਼ਮੀਨ ਤੇ ਡਿੱਗ ਪਿਆ, ਸ਼ਹੀਦੀ ਪਾ ਗਿਆ।
ਵੱਡੇ ਭਾਗ ਜਾ ਕੇ ਗੁਰੂ ਅੰਗ ਸੰਗੇ।
ਕਹਿੰਦੇ ਵੱਡੇ ਭਾਗ ਨੇ ਇਸ ਘੋੜੇ ਦੇ, ਜਿਸ ਘੋੜੇ ਦੇ ਅੰਗ ਸੰਗ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਲੱਗੇ ਹੋਏ, ਜਿਹਦੇ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਸਵਾਰ ਨੇ।
ਮਿਲੇ ਸੋ ਰਹੇ ਪ੍ਰਾਨ ਤਿਆਗੇ ਤੋਰੰਗੇ।
ਕਹਿੰਦੇ ਉਸੇ ਵੇਲੇ ਮਹਾਰਾਜ ਜੀ ਦਾ ਮਨ ਘੋੜੇ ਨਾਲ ਮਿਲਿਆ ਹੁੰਦਾ ਸੀ। ਪਾਤਸ਼ਾਹ ਨੂੰ ਹੱਥ ਨਾਲ ਇਸ਼ਾਰਾ ਨਹੀਂ ਸੀ ਕਰਦੇ, ਮਨ ਨਾਲ ਹੀ ਪ੍ਰੇਰਦੇ ਸੀ, ਇੱਧਰ ਜਾਣਾ ਉੱਧਰ ਜਾਣਾ, ਇੰਨਾ ਮਨ ਨਾਲ ਮਿਲਿਆ ਹੋਇਆ। ਇਕਦਮ ਘੋੜਾ ਜਦੋਂ ਰਣ ਭੂਮੀ ਚ ਡਿੱਗ ਪਿਆ।
ਗਯੋ ਦੇਵ ਲੋਕੰ ਤਜੇ ਸ਼ੋਕ ਮੋਹ।
ਛੇਵੇਂ ਪਾਤਸ਼ਾਹ ਦੀ ਸੇਵਾ ਕਰਕੇ ਘੋੜਾ ਸੁਹੇਲਾ ਮੁਕਤ ਹੋ ਗਿਆ, ਦੇਵ ਲੋਕ ਨੂੰ ਚਲਾ ਗਿਆ, ਬੈਕੁੰਠ ਨੂੰ ਚਲਾ ਗਿਆ।
ਨਹੀਂ ਫੇਰ ਫੇਰੀ ਜਗੰ ਬੀਚ ਹੋ।
ਕਹਿੰਦੇ ਮੁੜ ਕੇ ਉਸ ਘੋੜੇ ਨੇ ਵੀ ਸੰਸਾਰ ਦੇ ਵਿੱਚ ਜਨਮ ਮਰਨ ਦੇ ਚੱਕਰਾਂ ਤੋਂ ਗੇੜਾ ਨਹੀਂ ਲਾਇਆ, ਯਾਨੀ ਕਿ ਮੁਕਤ ਹੋ ਗਿਆ। ਉਹਨੂੰ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਮੁਕਤੀ ਦਾ ਦਾਨ ਦੇ ਦਿੱਤਾ।
ਬੇਦੀ ਚੰਦ ਸ਼ੀਗਰੰ ਕਾਇਓ ਹੋਏ ਨੇਰੇ।
ਜਦੋਂ ਘੋੜਾ ਸ਼ਹੀਦ ਹੋ ਗਿਆ, ਛੇਵੇਂ ਪਾਤਸ਼ਾਹ ਥੱਲੇ ਜ਼ਮੀਨ ਤੇ ਆ ਗਏ, ਬਾਬਾ ਬਿਧੀ ਚੰਦ ਸਾਹਿਬ ਇਕਦਮ ਘੋੜਾ ਪ੍ਰੇਰ ਕੇ ਅੱਗੇ ਆਏ ਤੇ ਕਹਿਣ ਲੱਗੇ,
ਚੜੋ ਔਰ ਕੋਰੇ ਪ੍ਰਭੂ ਯਾਹੀ ਬੇਰੇ।
ਮਹਾਰਾਜ ਆਪ ਜੀ ਆ ਹੋਰ ਘੋੜੇ ਤੇ ਸਵਾਰ ਹੋਵੋ, ਇਹਦੇ ਤੇ ਥੱਲੇ ਨਾਲ ਸਵਾਰ ਹੋ ਜਾਓ।
ਗੁਰੂ ਧਰਮ ਜੋਦੰ ਵਿਚਾਰਿਓ ਉਚਾਰੇ।
ਭਾਈ ਸਾਹਿਬ ਇੱਕ ਹੋਰ ਘੋੜਾ ਲੈ ਆਏ, ਮਹਾਰਾਜ ਇਹਦੇ ਤੇ ਚੜ ਜਾਓ। ਪਾਤਸ਼ਾਹ ਨੇ ਵੇਖਿਆ ਵੀ ਧਰਮ ਯੁੱਧ ਹੈ, ਧਰਮ ਯੁੱਧ ਹੁਣ ਇਹ ਕਹਿੰਦਾ ਵੀ ਲੱਲਾ ਬੇਗ ਪੈਰਾਂ ਤੇ ਖੜਾ ਤੇ ਅਸੀਂ ਘੋੜੇ ਤੇ ਖਲੋ ਕੇ ਉਹਦੇ ਨਾਲ ਲੜੀਏ, ਗੱਲ ਸੋਭਦੀ ਨਹੀਂ। ਧਰਮ ਯੁੱਧ ਇਹ ਕਹਿੰਦਾ ਵੀ ਜੇ ਦੁਸ਼ਮਣ ਪੈਰਾਂ ਤੇ ਖੜ ਕੇ ਲੜ ਰਿਹਾ ਤੇ ਅਸੀਂ ਵੀ ਪੈਰਾਂ ਤੇ ਖਲੋ ਕੇ ਉਹਦਾ ਮੁਕਾਬਲਾ ਕਰੀਏ। ਧਰਮ ਯੁੱਧ ਦੀ ਵਿਚਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ, ਚਾਹੁੰਦੇ ਤੇ ਘੋੜੇ ਤੇ ਸਵਾਰ ਹੋ ਕੇ ਲੜ ਸਕਦੇ ਸੀ, ਘੋੜੇ ਤੇ ਖਲੋ ਬਹਿ ਕੇ ਲੜਨਾ ਸੁਖਾਲਾ ਸੀ, ਉਹਨੂੰ ਮਾਰਨਾ ਸੁਖਾਲਾ ਸੀ, ਪਰ ਦੁਸ਼ਮਣ ਨੂੰ ਮੌਕਾ ਦੇਣਾ ਸੀ ਪੂਰਾ ਵਾਹ ਲਾਣ ਦਾ। ਇਸ ਕਰਕੇ ਗੁਰਦੇਵ ਨੇ ਧਰਮ ਯੁੱਧ ਦੀ ਵਿਚਾਰ ਕਰਦਿਆਂ ਘੋੜਾ ਤਿਆਗ ਦਿੱਤਾ।
ਖਰੋ ਅਗਰ ਬੈਰੀ ਹਯੰ ਤਾਂ ਹੀ ਮਾਰੇ।
ਮਹਾਰਾਜ ਜੀ ਕਹਿੰਦੇ ਸਾਡਾ ਦੁਸ਼ਮਣ ਬਿਧੀ ਚੰਦ ਜੀ ਸਾਡੇ ਸਾਹਮਣੇ ਖੜਾ, ਅਸੀਂ ਉਹਦਾ ਘੋੜਾ ਮਾਰ ਦਿੱਤਾ ਹੈ।
ਨਹੀਂ ਔਰ ਲੀਨੋ ਪ੍ਰਿਥੀ ਬੀਚ ਠਾਂਡੋ।
ਉਹਨੇ ਸਾਡਾ ਘੋੜਾ ਸ਼ਹੀਦ ਕਰ ਦਿੱਤਾ ਤੇ ਹੁਣ ਅਸੀਂ ਦੂਸਰਾ ਘੋੜਾ ਨਹੀਂ ਲੈਣਾ, ਉਹ ਸਾਹਮਣੇ ਦੁਸ਼ਮਣ ਖੜਾ, ਇਹਨੂੰ ਹੁਣ ਉਦੋਂ ਤੱਕ ਇਹਦੇ ਨਾਲ ਅਸੀਂ ਲੜਾਂਗੇ ਜਦੋਂ ਤੱਕ ਮਾਰ ਕੇ ਇਹਨੂੰ ਮਿੱਟੀ ਵਿੱਚ ਧਰਤੀ ਚ ਗਰਕ ਨਹੀਂ ਕਰ ਦਿੰਦੇ।
ਆਹੇ ਸਾ ਮੁਖੰ ਜੰਗ ਕੋ ਚਾਵ ਬਾਡੋ।
ਇਹਦੇ ਮਨ ਚ ਵੀ ਚਾ ਆ ਲੜਨ ਦਾ ਤੇ ਸਾਡਾ ਵੀ ਚਿੱਤ ਕਰਦਾ ਵੀ ਇਹਦੇ ਨਾਲ ਅੱਗੇ ਹੋ ਕੇ ਦੋ ਹੱਥ ਕਰੀਏ।
ਤਥਾ ਜਾਨ ਮੋਹੀ ਆਰੂ ਡੈ ਨਾ ਕੋਰੇ।
ਇਸ ਕਰਕੇ ਅਸੀਂ ਘੋੜੇ ਤੇ ਸਵਾਰ ਨਹੀਂ ਹੋਣਾ ਕਿਉਂਕਿ ਇਹ ਵੀ ਘੋੜੇ ਤੇ ਸਵਾਰ ਨਹੀਂ ਹੈ ਇਸ ਵੇਲੇ।
ਅਬੇ ਜੰਗ ਖੱਗੰ ਕਰੇ ਪੇਰ ਕੋਰੇ।
ਹੁਣ ਅਸੀਂ ਤਲਵਾਰ ਤੇ ਢਾਲ ਲੈ ਕੇ ਰਣ ਭੂਮੀ ਚ ਭਿਆਨਕ ਜੰਗ ਲੜਾਂਗੇ ਇਹਦੇ ਨਾਲ।
ਕਯੋ ਬਾਕ ਐਸੋ ਪਾਏ ਫੇਰ ਸੋਹੰ।
ਪਾਤਸ਼ਾਹ ਇਉਂ ਕਹਿ ਕੇ ਰਣ ਭੂਮੀ ਚ ਸ਼ੋਭਨੀਕ ਹੋ ਰਹੇ ਨੇ।
ਕਰਾ ਚੋਲ ਐਂਚੋ ਕਰੀ ਬੰਕ ਪੋਹੇ।
ਗੁਰਦੇਵ ਨੇ ਆਪਣੇ ਮਿਆਨ ਚੋਂ ਆਪਣੀ ਸਦਾ ਦੀ ਸਾਥਣ ਸ਼੍ਰੀ ਸਾਹਿਬ ਭਗਉਤੀ ਧੂਈ ਹੈ ਔਰ ਆਪਣੀਆਂ ਪੌਹਾਂ ਟੇਢੀਆਂ ਕਰਕੇ ਲੱਲਾ ਬੇਗ ਵੱਲ ਵੇਖਿਆ।
ਲੱਲਾ ਬੇਗ ਕੇ ਅਗਰ ਆਇਓ ਪਠਾਨਾ।
ਤਲਵਾਰ ਲੈ ਕੇ ਢਾਲ ਲੈ ਕੇ ਮਹਾਰਾਜ ਜਦੋਂ ਅੱਗੇ ਆਏ ਨਾ ਲੱਲਾ ਬੇਗ ਨੂੰ ਮਾਰਨ ਤੇ ਲੱਲਾ ਬੇਗ ਨੂੰ ਬਚਾਉਣ ਲਈ ਇੱਕ ਹੋਰ ਪਠਾਨ ਅੱਗੇ ਆ ਗਿਆ ਲੱਲਾ ਬੇਗ ਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਰੋਕਣ ਵਾਸਤੇ।
ਮਹਾਕੂਪ ਤੇ ਸੰਗ ਤਾਂ ਕੇ ਬਖਾਨਾ,
ਲੱਲਾ ਬੇਗ ਨੇ ਉਸ ਪਠਾਨ ਦੀ ਬਾਂਹ ਫੜੀ, ਬੜੇ ਗੁੱਸੇ ਚ ਉਹਨੂੰ ਬੋਲਿਆ, ਕਹਿਣ ਲੱਗਾ,
ਗੁਰੂ ਔਰ ਮੋਰੇ ਨਾ ਬੀਚੰ ਪਰੀ
ਜਾ। ਬਾਂਹ ਫੜ ਕੇ ਖਿੱਚ ਕੇ ਧੂ ਕੇ ਉਹਨੂੰ ਪਿੱਛੇ ਕਰਕੇ ਕਹਿੰਦਾ, ਪਰੇ ਹੋ ਜਾ, ਮੇਰੇ ਵਿੱਚ ਤੇ ਗੁਰੂ ਵਿੱਚ ਹੁਣ ਕੋਈ ਤੀਜਾ ਨਾ ਆਵੇ, ਹੁਣ ਜਾਂ ਮੈਂ ਲੜਾਂਗਾ ਜਾਂ ਗੁਰੂ ਜੀ ਲੜਨਗੇ।
ਟਰੋ ਆਨ ਥਾਨ ਮਰੀ ਜੈ ਕੇ ਜੀ ਜੈ,
ਜਾਂ ਹੋਰ ਥਾਂ ਤੇ ਕਿਤੇ ਜਾ ਕੇ ਲੜ ਚਾਹੇ ਮਰ, ਮੈਨੂੰ ਤੇਰੇ ਨਾਲ ਕੋਈ ਵਾਹ ਵਾਸਤਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਨਾਲ ਮੈਂ ਲੜਾਂਗਾ।
ਇਨੋ ਸੰਗ ਜੰਗੰ ਕਰੋ ਆਪ ਆਛਾ,
ਇਹਨਾਂ ਨਾਲ ਅੱਜ ਮੈਂ ਖੁਦ ਆਪ ਜੰਗ ਲੜਾਂਗਾ, ਫੈਸਲਾ ਮੈਂ ਕਰਾਂਗਾ ਜਿੱਤ ਤੇ ਹਾਰ ਦਾ।
ਮਾਰੋ ਕਹਿ ਸੰਘਾਰੋ ਨਹੀਂ ਆਨ ਬਾਂਚਾ,
ਜਾਂ ਮਰਾਂਗਾ ਜਾਂ ਮਾਰਾਂਗਾ, ਇਹਦੇ ਤੋਂ ਇਲਾਵਾ ਹੋਰ ਕੋਈ ਇੱਛਾ ਨਹੀਂ ਮੈਨੂੰ। ਲੱਲਾ ਬੇਗ ਕਹਿੰਦਾ ਉਹਨੂੰ ਪਠਾਨ ਨੂੰ ਪਾਸੇ ਕਰਕੇ ਕਹਿੰਦਾ, ਇਸ ਗੁਰੂ ਜੀ ਨੂੰ ਜਾਂ ਮਾਰਾਂਗਾ ਜਾਂ ਮਰਾਂਗਾ, ਇਹਦੇ ਤੋਂ ਇਲਾਵਾ ਹੋਰ ਕੋਈ ਕਾਂਖਾ ਨਹੀਂ ਮੈਨੂੰ, ਹੋਰ ਕੋਈ ਇੱਛਾ ਨਹੀਂ।
ਕਿਦੋਂ ਸ਼ਾਹ ਕੇ ਬਾਜ ਲੈ ਕੇ ਚਲੇਂਗੇ,
ਜਾਂ ਤਾਂ ਅੱਜ ਬਾਦਸ਼ਾਹ ਦੇ ਘੋੜੇ ਲੈ ਕੇ ਜਾਵਾਂਗੇ,
ਕਿਦੋਂ ਪ੍ਰਾਣ ਦੇ ਸੰਗ ਧੂਲੀ ਮਿਲੇਂਗੇ,
ਜਾਂ ਪ੍ਰਾਣ ਤਿਆਗ ਕੇ ਇੱਥੇ ਹੀ ਧੂੜ ਚ ਮਿਲ ਜਾਵਾਂਗਾ।
ਖਰੋ ਦੂਰ ਵੈ ਕੈ ਤਮਾਸ਼ਾ ਪਖੀ ਜੈ,
ਜਾਓ ਬਾਕੀ ਦੇ ਪਠਾਣਾ ਨੂੰ ਕਹਿੰਦਾ, ਜਾਓ ਦੂਰ ਹੋ ਕੇ ਖਲੋ ਕੇ ਤੁਸੀਂ ਤਮਾਸ਼ਾ ਵੇਖੋ।
ਕਿਦੋਂ ਔਰ ਯੋਧਾਨ ਸੋ ਯੁੱਧ ਕੀ ਜੈ,
ਨਹੀਂ ਤਮਾਸ਼ਾ ਵੇਖਣਾ ਤੇ ਗੁਰੂ ਦੇ ਜਿਹੜੇ ਹੋਰ ਯੋਧੇ ਨੇ ਉਹਨਾਂ ਨਾਲ ਜਾ ਕੇ ਲੜੋ, ਉਹਨਾਂ ਨਾਲ ਜੰਗ ਕਰੋ।
ਤਿਸੀ ਰੀਤ ਸਾਰੇ ਗੁਰੂ ਜੀ ਹਟਾਏ,
ਗੁਰੂ ਜੀ ਨਾਲ ਕੱਲਾ ਮੈਂ ਹੀ ਲੜਾਂਗਾ। ਛੇਵੇਂ ਪਾਤਸ਼ਾਹ ਵੱਲ ਸਿੱਖ ਖੜੇ ਸੀ, ਮਹਾਰਾਜ ਜੀ ਨੇ ਸਿੱਖਾਂ ਨੂੰ ਵਰਜ ਦਿੱਤਾ, ਕਹਿੰਦੇ ਲੱਲਾ ਬੇਗ ਨੂੰ ਕਿਸੇ ਨੇ ਨਹੀਂ ਮਾਰਨਾ, ਤੁਸੀਂ ਜੇ ਲੜਨਾ ਤੇ ਦੂਜਿਆਂ ਨਾਲ ਲੜਨਾ, ਲੱਲਾ ਬੇਗ ਨਾਲ ਅਸੀਂ ਲੜਾਂਗੇ, ਇਹਦੀ ਰੀਝ ਅਸੀਂ ਪੂਰੀ ਕਰਾਂਗੇ।
ਮਚਿਓ ਦੁੰਧ ਯੁੱਧੰ ਕਿਰਪਾਨੰ ਚਲਾਏ,
ਕਹਿੰਦੇ ਬੜਾ ਭਿਆਨਕ ਯੁੱਧ ਮਚਦਾ, ਤਲਵਾਰਾਂ ਧੂ ਲਈਆਂ ਦੋਵਾਂ ਪਾਸਿਓਂ ਲੱਲਾ ਬੇਗ ਨੇ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ।
ਕਬੇ ਨੇਰ ਟੂਕੇ ਕਬੇ ਦੂਰ ਹੋਵੰ,
ਤਲਵਾਰ ਢਾਲ ਫੜੀ ਤੇ ਏਦਾਂ ਵਾਰ ਕੱਢਦੇ, ਜਿਹੜੇ ਤਲਵਾਰ ਢਾਲ ਦੇ ਵਾਰ ਹੁੰਦੇ, ਲੱਲਾ ਬੇਗ ਨੇ ਪਹਿਲਾਂ ਆਪਣੇ ਵਾਰ ਕੱਢੇ, ਉਹ ਵਿਖਾਉਂਦਾ ਵੀ ਇਹ ਵਾਰ ਵੀ ਆ, ਆਹ ਵਾਰ ਵੀ ਹੈ, ਤੇ ਛੇਵੇਂ ਪਾਤਸ਼ਾਹ ਵੀ ਅੱਗੋਂ ਵਾਰ ਦੇ ਵਾਰਾਂ ਦੇ ਦਰਸ਼ਨ ਕਰਾਉਂਦੇ, ਉਹ ਵਾਰ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰੋਂ ਉਤਰੇ ਮਹਾਰਾਜ ਜੀ ਦੇ ਪਾਸ, ਬ੍ਰਹਮ ਗਿਆਨ ਦੀ ਖੇਡ ਚੋਂ ਉਹ ਅਗੰਮੀ ਵਾਰ ਸ਼ਸਤਰਾਂ ਦੇ, ਜਿਹੜੇ ਸਿੱਖਾਂ ਦੇ ਯੋਧਿਆਂ ਦੇ ਵਾਰ ਨੇ ਨਾ ਖਾਲਸਾ ਜੀ, ਅਸਲੀ ਸ਼ਸਤਰ ਵਿੱਦਿਆ ਦੇ, ਉਹ ਬੜੇ ਗੋਪਤ ਹੈ। ਉਸਤਾਦ ਜਦੋਂ ਆਪਣੇ ਚੇਲਿਆਂ ਨੂੰ ਸਿਖਾਉਂਦੇ ਆ, ਪਹਿਲਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕਸਮ ਪਵਾ ਕੇ ਵੀ ਇਹ ਵਾਰ ਕਿਸੇ ਸਿੱਖ ਤੇ ਨਹੀਂ ਕਰਨਾ, ਉਹ ਚਾਰ ਵਾਰ ਨੇ ਮੁੱਖ ਜਿਹੜੇ ਗਤਕੇ ਦੇ ਉਸਤਾਦ ਪੁਰਾਤਨ ਨੇ, ਉਹ ਜਦੋਂ ਵਾਰ ਪਹਿਲਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵੀ ਇਹ ਪ੍ਰਣ ਕਰਾਉਂਦੇ ਆ ਵੀ ਇਹ ਚਾਰ ਵਾਰ ਤੈਨੂੰ ਤਾਂ ਦੱਸਾਂਗੇ ਜੇ ਤੂੰ ਕਿਸੇ ਸਿੱਖ ਤੇ ਨਾ ਕਰੇ, ਇਹ ਸਿਰਫ ਦੁਸ਼ਮਣ ਤੇ ਕਰਨੇ ਆ, ਉਹ ਚਾਰ ਵਾਰ ਇਹੋ ਜਿਹੇ ਉਹਨੂੰ ਕੰਧਾਰਾ ਗੰਧਾਰਾ ਏਦਾਂ ਉਹਨਾਂ ਵਾਰਾਂ ਦੇ ਨਾਂ ਵੀ ਦੱਸਦੇ ਆ। ਉਹ ਵਾਰ ਛੇਵੇਂ ਪਾਤਸ਼ਾਹ ਦੇ ਵਾਰ ਨੇ ਜਿਹੜੇ ਸਿੱਖਾਂ ਵਿੱਚ ਉਸੇ ਤਰ੍ਹਾਂ ਚੱਲਦੇ ਆਉਂਦੇ। ਗੁਰਦੇਵ ਨੇ ਵੀ ਫਿਰ ਆਪਣੇ ਵਾਰਾਂ ਦੇ ਦਰਸ਼ਨ ਕਰਾਏ ਲੱਲਾ ਬੇਗ ਨੂੰ।
ਕਬੇ ਨੇਰ ਟੂਕੇ ਕਬੇ ਦੂਰ ਹੋਵੇ,
ਕਦੇ ਏਦਾਂ ਪੈਂਤਰੇ ਤੇ ਨੇੜੇ ਹੋ ਜਾਂਦੇ ਤੇ ਕਦੇ ਪੈਂਤਰੇ ਤੇ ਦੂਰ ਹੋ ਜਾਂਦੇ।
ਦੋਹੋਂ ਵੀਰ ਬਾਂਕੇ ਹਥੇ ਕਾਤ ਜੋਵੇ,
ਦੋਵੇਂ ਵੀਰ ਬਾਂਕੇ ਨੇ, ਦੋਵੇਂ ਇੱਕ ਦੂਜੇ ਤੇ ਦਾਅ ਤੱਕਦੇ ਨੇ ਮਾਰਨ ਦਾ।
ਦੋਹੋਂ ਕੀਰਤੀ ਚਾਹੇ ਚੌਪੈ ਜੋ ਜਾਰੇ,
ਦੋਵੇਂ ਕੀਰਤੀ ਚਾਹੁੰਦੇ ਆ, ਲੱਲਾ ਬੇਗ ਵੀ ਚਾਹੁੰਦਾ ਮੈਂ ਜਿੱਤਾਂ ਤੇ ਕੀਰਤੀ ਹੋਵੇ, ਤੇ ਗੁਰੂ ਹਰਗੋਬਿੰਦ ਸਾਹਿਬ ਵੀ ਚਾਹੁੰਦੇ ਅਸੀਂ ਜਿੱਤੀਏ ਤੇ ਗੁਰੂ ਘਰ ਦੀ ਕੀਰਤੀ ਹੋਵੇ। ਦੋਵਾਂ ਵਿੱਚ ਚਾਹ ਆ, ਲੱਲਾ ਬੇਗ ਨੂੰ ਵੀ ਚਾਹ ਆ, ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਚਾਹ ਆ ਮਾਰਨ ਦਾ।
ਦੋਹੋਂ ਸੈਨ ਕੇ ਸੂਰ ਸਵਾਮੀ ਉਦਾਰੇ,
ਤੇ ਦੋਵਾਂ ਸੈਨਾ ਦੇ ਦੋਵੇਂ ਸਵਾਮੀ ਨੇ, ਲੱਲਾ ਬੇਗ ਆਪਣੀ ਫੌਜ ਦਾ ਸਵਾਮੀ ਹੈ, ਗੁਰੂ ਹਰਗੋਬਿੰਦ ਸਾਹਿਬ ਆਪਣੇ ਸੂਰਮਿਆਂ ਦੇ ਸਵਾਮੀ ਨੇ।
ਬਿਜੇ ਬਾਂਛ ਦੋ ਰਸੰ ਬੀਰ ਪੀਨੇ,
ਦੋਵੇਂ ਜਿੱਤ ਚਾਹੁੰਦੇ ਆ, ਦੋਵੇਂ ਬੀਰ ਰਸ ਵਿੱਚ ਭਿੱਜੇ ਹੋਏ ਨੇ।
ਦਹੂ ਸ਼ਸਤਰ ਵਿਦਿਆ ਕਮਾਈ ਪ੍ਰਬੀਨੇ,
ਦੋਨਾਂ ਨੇ ਸ਼ਸਤਰ ਵਿਦਿਆ ਪੂਰੀ ਕਮਾਈ ਹੋਈ ਤੇ ਸ਼ਸਤਰ ਵਿਦਿਆ ਚ ਦੋਵੇਂ ਬੜੇ ਪ੍ਰਬੀਨ ਨੇ। ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਪਾਤਸ਼ਾਹ ਗੁਰਦੇਵ ਪੂਰਨ ਪ੍ਰਵੀਨ ਸ਼ਸਤਰ ਵਿੱਦਿਆ ਦਾ ਕੋਈ ਐਸਾ ਦਾ ਨਹੀਂ ਜਿਹੜਾ ਮੇਰੇ ਸਾਹਿਬ ਨੂੰ ਨਹੀਂ ਆਉਂਦਾ, ਤੇ ਲੱਲਾ ਬੇਗ ਵੀ ਕਮਾਲ ਦੀ ਮਹਾਰਤ ਪ੍ਰਾਪਤ ਕਰਦਾ ਹੈ।
ਦੋ ਯੁੱਧ ਜੈਤਾ ਕਨੇ ਜੰਗ ਕੀਨੇ,
ਦੋਵੇਂ ਯੁੱਧ ਜਿੱਤਣ ਵਾਲੇ ਨੇ। ਲੱਲਾ ਬੇਗ ਨੇ ਬੜੀਆਂ ਜੰਗਾਂ ਲੜੀਆਂ ਨੇ, ਬੜੇ ਜੰਗ ਜਿੱਤੇ ਨੇ। ਗੁਰੂ ਹਰਗੋਬਿੰਦ ਸਾਹਿਬ ਵੀ ਦੋ ਜੰਗਾਂ ਲੜ ਕੇ ਜਿੱਤ ਚੁੱਕੇ ਨੇ।
ਹਯੰਹੀਨ ਦੋਨੋ ਰਣੰ ਧਰਮ ਚੀਨੇ,
ਦੋਵੇਂ ਘੋੜਿਆਂ ਤੋਂ ਬਿਨਾਂ ਨੇ, ਨਾ ਲੱਲਾ ਬੇਗ ਦੇ ਥੱਲੇ ਘੋੜਾ ਨਾ ਸਤਿਗੁਰਾਂ ਦੇ, ਦੋਵੇਂ ਧਰਮ ਯੁੱਧ ਦੀ ਬਿਰਤੀ ਰੱਖਣ ਵਾਲੇ ਨੇ।
ਦੋ ਦਾਵ ਤਾਕੇ ਅਰੇ ਆਪ ਮਾਈ,
ਦੋਵੇਂ ਦਾ ਤੱਕਦੇ ਆ ਇੱਕ ਦੂਜੇ ਤੇ ਮਾਰਨ ਦਾ, ਤੇ ਅੜਦੇ ਨੇ ਆਪਸ ਵਿੱਚ।
ਮਨੋ ਸ਼ੇਰ ਦੋਨੋ ਮਿਟੇ ਪਾਏ ਨਾਈ,
ਤੇ ਦੋਵੇਂ ਮਾਨੋ ਬੱਬਰ ਸ਼ੇਰ ਨੇ, ਤੇ ਮਿਟਦੇ ਨਹੀਂ ਹਨ, ਹਟਦੇ ਨਹੀਂ, ਪਿੱਛੇ ਅੱਗੇ ਹੀ ਵਧਦੇ ਨੇ ਦੋਵੇਂ।
ਰੁਪੇ ਵੀਰ ਦੋਨੋ ਗਜੰ ਰਾਜ ਪਾਰੇ,
ਜਾਂ ਕਹਿ ਦੋ ਏਦਾਂ ਕਹਿ ਲੋ ਵੀ ਦੋ ਗਜ ਰਾਜ ਨੇ। ਬਲੀ ਬੜਾ ਸੀ, ਲੱਲਾ ਬੇਗ ਵੀ ਬੜਾ ਬਲਵਾਨ ਸੀ, ਕਹਿੰਦੇ ਮਾਨੋ ਦੋ ਗਜ ਰਾਜ ਨੇ ਜਿਹੜੇ ਆਪਸ ਵਿੱਚ ਭਿੜ ਰਹੇ ਨੇ।
ਬਾਡੇ ਦੰਤ ਤਾਰੀ ਮਹਾ ਛੋਭ ਵਾਰੇ,
ਤੇ ਗਜ ਦੇ ਜਿਵੇਂ ਦੰਦ ਹੁੰਦੇ ਆ ਨਾ ਬਾਹਰ ਨੂੰ, ਇਹਨਾਂ ਦੇ ਹੱਥਾਂ ਵਿੱਚ ਤਲਵਾਰ ਤੇ ਢਾਲਾਂ ਉਹ ਦੰਦਾਂ ਦੇ ਸਮਾਨ ਸੋਭਨੀਕ ਹੋ ਰਹੀਆਂ ਨੇ।
ਦਹੂ ਢਾਲ ਟੋਈ ਟਕਾ ਟੂਕ ਕੀਨੀ,
ਦੋਹਾਂ ਦੇ ਹੱਥਾਂ ਵਿੱਚ ਢਾਲਾਂ ਨੇ ਔਰ ਇੱਕ ਦੂਜੇ ਤੇ ਧਕੇਲ ਕੇ ਵਾਰ ਕਰਦੇ ਐ।
ਦਹੂ ਖੱਗ ਤਾਰੀ ਮਤੀ ਕੋਪ ਪੀ,
ਦੋਹਾਂ ਦੇ ਹੱਥਾਂ ਵਿੱਚ ਚੌੜੇ ਤੇਗੇ ਪਕੜੇ ਹੋਏ ਨੇ, ਤੇ ਦੋਵੇਂ ਹੀ ਬੜੇ ਕੋਪ ਵਿੱਚ ਰੋਸ ਚ ਭਿੱਜੇ ਹੋਏ ਨੇ।
ਲਲਾ ਬੇਗ ਤਾਇਓ ਕਰਾ ਚੋਲ ਮਾਰਾ,
ਗੁਰੂ ਘਰ ਦਾ ਪਾਤਸ਼ਾਹ ਦਾ ਨੇਮ ਹੈ ਪਹਿਲਾਂ ਵਾਰ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਕਰ ਲੱਲਾ ਬੇਗ ਵਾਰ, ਲੱਲਾ ਬੇਗ ਅੱਗੇ ਆਇਆ ਤੇ ਕਰਾ ਚੋਲ ਦਾ ਵਾਰ ਕਰਦਾ।
ਗੁਰੂ ਟਾਲ ਪੈਲੀਨ ਓ ਜੰਗ ਸੰਭਾਰਾ,
ਲੱਲਾ ਬੇਗ ਦੀ ਤਲਵਾਰ ਦਾ ਵਾਰ ਗੁਰਦੇਵ ਨੇ ਢਾਲ ਦੇ ਉੱਤੇ ਰੋਕ ਲਿਆ ਤੇ ਉਹਦਾ ਬਲ ਨਿਸ਼ਫਲ ਕਰ ਦਿੱਤਾ।
ਕਯੋ ਵਾਰ ਓ ਰੰਗ ਕਰੋ ਕਾਤ ਪੈ ਕੇ,
ਪਾਤਸ਼ਾਹ ਕਹਿੰਦੇ ਵਾਰੀ ਤਾਂ ਸਾਡੀ ਆ ਵਾਰ ਕਰਨ ਦੀ, ਪਰ ਅਸੀਂ ਹਾਲੇ ਨਹੀਂ ਕਰਨਾ। ਲੱਲਾ ਬੇਗ ਹੋਰ ਕਰ ਲੈ ਵਾਰ, ਤੂੰ ਹੋਰ ਤੇਰੇ ਜਿਹੜੇ ਕੋਲ ਤੇਰੇ ਕੋਲ ਕੋਈ ਦਾ ਹੈ, ਕੋਈ ਹੋਰ ਕੋਈ ਦਾ ਪੇਚ ਹੈ, ਉਹਦੇ ਨਾਲ ਤੂੰ ਵਾਰ ਕਰ ਲੈ।
ਪਿਛਾਰੀ ਬਿਸੂਰੇ ਗਿਰੇ ਮ੍ਰਿਤਯੂ ਹੋਵੇ ਕੈ,
ਮਹਾਰਾਜ ਜੀ ਕਹਿੰਦੇ ਜੇ ਅਸੀਂ ਵਾਰ ਕੀਤਾ ਤੇ ਤੂੰ ਮਰ ਜਾਣਾ, ਜ਼ਮੀਨ ਤੇ ਡਿੱਗ ਜਾਣਾ ਤੇ ਪਛਤਾਵਾ ਹੀ ਰਹਿ ਜਾਣਾ ਵੀ ਮੈਂ ਆਹ ਵਾਰ ਕਰ ਲੈਂਦਾ ਤੇ ਜਿੱਤ ਜਾਂਦਾ, ਇਸ ਕਰਕੇ ਕਰ ਲੈ ਤੈਨੂੰ ਜਿਹੜੇ ਜਿਹੜੇ ਵਾਰ ਆਉਂਦੇ ਐ।
ਦਲੇਰੀ ਗੁਰੂ ਕੀ ਮਹਾਨੀ ਪਛਾਨੀ,
ਲੱਲਾ ਬੇਗ ਹੈਰਾਨ ਹੋ ਗਿਆ ਵੀ ਗੁਰੂ ਵਾਕਈ ਬੜਾ ਦਲੇਰ ਹੈ, ਨਹੀਂ ਤਾਂ ਫਰਜ ਤਾਂ ਇਹਨਾਂ ਦਾ ਬਣਦਾ, ਵਾਰ ਦੀ ਵਾਰੀ ਇਹਨਾਂ ਦੀ ਬਣਦੀ ਹੈ, ਪਰ ਇਹ ਤਾਂ ਬੜਾ ਦਲੇਰ ਹੈ। ਲੱਲਾ ਬੇਗ ਪਛਾਣ ਗਿਆ,
ਕਰੇ ਵਾਰ ਤੇ ਵਾਰ ਕੋ ਖੱਗ ਪਾਨੀ,
ਸੋਚਦਾ ਕਿ ਜਿਹਦੇ ਹੱਥੋਂ ਮਰਾਂਗਾ, ਘੱਟੋ ਘੱਟ ਇਹ ਤਾਂ ਤਸੱਲੀ ਹੋ ਗਈ ਕਿ ਉਹ ਬੜਾ ਸੂਰਮਾ ਬੜਾ ਦਲੇਰ ਹੈ, ਮੈਂ ਕਿਸੇ ਐਵੇਂ ਕਿਸੇ ਰਾਹ ਜਾਂਦੇ ਬੰਦੇ ਦੇ ਹੱਥੋਂ ਥੋੜੀ ਮਰਨ ਲੱਗਾ। ਪਰ ਉਹਨੂੰ ਇਹ ਨਹੀਂ ਪਤਾ ਕਿ ਤੂੰ ਜਿਹਦੇ ਹੱਥੋਂ ਮਰਨ ਲੱਗਾ ਉਹ ਤਰਲੋਕੀ ਦੇ ਸਵਾਮੀ ਨੇ, ਪੂਰੇ ਬ੍ਰਹਿਮੰਡ ਦੇ ਮਾਲਕ ਨੇ। ਪਰ ਉਹਦੇ ਮਨ ਚ ਇਹ ਤਸੱਲੀ ਆ, ਕਹਿੰਦਾ ਘੱਟੋ ਘੱਟ ਏਡਾ ਦਲੇਰ ਤਾਂ ਹੈ ਜਿਹਦੇ ਨਾਲ ਲੜ ਰਿਹਾ, ਬੜੇ ਵਾਰ ਕੱਢ ਕੱਢ ਕੇ ਮਾਰਦਾ।
ਉਹਨਾਂ ਸ਼ੀਘਰ ਸਾਥੰ ਕਰਿਓ ਨੇੜੇ ਆਇਓ,
ਬੜੀ ਤੇਜ਼ੀ ਨਾਲ ਨੇੜੇ ਆਇਆ ਸਤਿਗੁਰਾਂ ਦੇ।
ਚਯੋ ਮਾਰ ਬੇ ਹੱਥ ਉੱਚੋ ਉਠਾਇਓ,
ਇਹਨੇ ਵਾਰ ਕਰਨ ਲਈ ਹੱਥ ਉੱਚਾ ਚੁੱਕਿਆ।
ਕਰੀ ਟਾਲ ਸੋਹੈ ਨਿਰਪੈ ਹੋਏ ਆਗੇ,
ਪਾਤਸ਼ਾਹ ਨਿਰਪੈ ਹੋ ਕੇ ਅੱਗੇ ਆਏ, ਮਹਾਰਾਜ ਨੂੰ ਕੋਈ ਭੈ ਨੀ, ਅੱਗੇ ਆ ਕੇ ਟਾਲ ਦੇ ਉੱਤੇ ਇਹਨੂੰ ਰੋਕਿਆ।
ਗੁਰੂ ਜੀ ਚਲਾਇਓ ਹਿਰਦੈ ਕੋਪ ਜਾਗੇ,
ਗਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਲੱਲਾ ਬੇਗ ਵੀ ਹੁਣ ਸਾਡੀ ਵਾਰੀ ਹੈ।
ਲੱਲਾ ਬੇਗ ਨੇ ਆਪ ਨਾਹੀ ਪ੍ਰਹਾਰਿਓ,
ਲੱਲਾ ਬੇਗ ਹੁਣ ਵਾਰ ਰੋਕਣ ਲਈ ਤਿਆਰ ਹੋਇਆ।
ਗੁਰੂ ਵਾਰ ਤੇ ਅੰਗ ਸਾਰੋ ਉਭਾਰਿਓ,
ਗੁਰਦੇਵ ਨੇ ਵਾਰ ਕੀਤਾ ਜਾਣ ਬੁੱਝ ਕੇ ਇਹੋ ਜਿਹਾ ਵਾਰ ਕੀਤਾ ਵੀ ਲੱਲਾ ਬੇਗ ਨੇ ਸਮਝਿਆ ਵੀ ਮੈਂ ਆਪਣਾ ਆਪ ਬਚਾ ਲਿਆ। ਉਹ ਤਾਂ ਸਤਿਗੁਰੂ ਜੀ ਲੀਲਾ ਕਰ ਰਹੇ ਸਨ ਕਿ ਉਹਨੂੰ ਹੌਸਲਾ ਦੇਣਾ ਸੀ ਵੀ ਕੋਈ ਨੀ, ਤੂੰ ਵੀ ਚੰਗਾ ਵੀਰ ਹੈ, ਯੋਧਾ ਹੈ, ਵੀ ਕਿਤੇ ਪਹਿਲਾਂ ਹੀ ਨਾ ਮਰ ਜੇ ਸਾਡੇ ਮਾਰਨ ਤੋਂ। ਹਾਂਜੀ,
ਕਰੀ ਛਾਲ ਸ਼ੀਗ੍ਰਹਿ ਇਤੈ ਊਤ ਹੋਇਓ,
ਪਾਤਸ਼ਾਹ ਨੇ ਜਦੋਂ ਵਾਰ ਕੀਤਾ ਨਾ ਪੈਰਾਂ ਤੇ, ਨੇ ਛਾਲ ਜੀ ਮਾਰੀ, ਵਾਰ ਸਤਿਗੁਰਾਂ ਦਾ ਖਾਲੀ ਸਾਫ਼ ਚਲਾ ਗਿਆ। ਇਹ ਛਾਲ ਮਾਰ ਕੇ ਪਿੱਛੇ ਖਲੋ ਗਿਆ।
ਪਹੁੰਚੇ ਗੁਰੂ ਜੀ ਗਏ ਦੂਰ ਜੋਇਓ,
ਜਦੋਂ ਦੂਰ ਜਾਣ ਲੱਗਾ ਤੇ ਮਹਾਰਾਜ ਦੇ ਕੋਲ ਗਏ ਲੱਲਾ ਬੇਗ ਦੇ।
ਖਰੋ ਹੋਏਗੀ ਦੀ ਕਹਾਂ ਜਾਨ ਪਾਵੇ,
ਇਹਨੇ ਵਾਰ ਕੀਤਾ ਤੇ ਵਾਰ ਕਰਕੇ ਫਿਰ ਪਿੱਛੇ ਨੂੰ ਭੱਜਣ ਲੱਗਾ। ਮਹਾਰਾਜ ਕਹਿੰਦੇ ਉਹ ਗੀਦੀਆ ਲੱਲਾ ਬੇਗ ਕਾਇਰਾ ਕਿੱਥੇ ਚੱਲਿਆ ਵਾਪਸ,
ਦਿਜੈ ਵਾਰ ਮੇਰੋ ਕਹਾਂ ਲੋ ਬਚਾਵੇ,
ਮੇਰਾ ਵਾਰ ਹੁਣ ਦੇ ਕੇ ਜਾਈ ਕਿੱਥੇ ਤੱਕ ਬਚੇਗਾ, ਕਿੱਥੇ ਜਾਏਗਾ, ਭੱਜ ਕੇ ਲਾਹੌਰ ਤਾਂ ਹੀ ਚੱਲੇਗਾ, ਉੱਥੇ ਨਾਲ ਨਾਲ ਹੀ ਤੁਰਾਂਗੇ ਤੇਰੇ, ਪਿੱਛੇ ਕਿਉਂ ਭੱਜਦਾ ਮੇਰਾ ਵਾਰ ਦੇ।
ਸੁਨੇ ਬੈਨ ਕੋ ਪਿਓ ਲੱਲਾ ਬੇਗ ਬੀਰੰਗ,
ਜਦੋਂ ਗੁਰਦੇਵ ਨੇ ਵੰਗਾਰਿਆ ਇਹ ਵੀ ਰੋਸ ਵਿੱਚ ਆ ਗਿਆ ਲੱਲਾ ਬੇਗ ਅੱਗੋਂ,
ਥਿਰਿਓ ਫੇਰ ਐਸੇ ਰਿਦੇ ਤਾਰ ਤੀਰ,
ਪਿੱਛੇ ਜਾਂਦਾ ਜਾਂਦਾ ਰੁਕ ਗਿਆ ਤੀਰਜ ਰੱਖ ਕੇ,
ਪਾਇਓ ਸਾਹ ਮੂਹੇ ਜੋ ਬਿਖੀ ਹੋਏ ਪਾਰੋ,
ਕਹਿੰਦੇ ਜਿਵੇਂ ਕੋਈ ਜ਼ਹਿਰੀਲਾ ਸੱਪ ਹੁੰਦਾ ਨਾ ਉਹਦੀ ਪੂਛ ਦੇ ਕੋਈ ਪੈਰ ਧਰ ਲੈ ਇਕਦਮ ਮੂੰਹ ਮੋੜ ਕੇ ਪਿੱਛੇ ਆਉਂਦਾ, ਏਦਾਂ ਲੱਲਾ ਬੇਗ ਮੁੜਿਆ।
ਦਬੇ ਪੂਛ ਤੇ ਕਾਟ ਬੇ ਕੋ ਪਧਾਰੋ,
ਪੂਛ ਦੱਬੇ ਤੇ ਜਿਵੇਂ ਜ਼ਹਿਰੀਲਾ ਸੱਪ ਕੱਟਣ ਨੂੰ ਆਉਂਦਾ ਦੌੜ ਕੇ ਮੂੰਹ ਪਿੱਛੇ ਕਰਕੇ, ਏਦਾਂ ਇਹ ਮੁੜਿਆ ਲੱਲਾ ਬੇਗ।
ਪ੍ਰਹਾਰੇ ਕਿਰਪਾ ਨੇ ਕਈ ਵਾਰ ਕੀ,
ਇਹਨੇ ਆ ਕੇ ਕਈ ਵਾਰ ਕੀਤੇ, ਵੇਖਦਿਆਂ ਵੇਖਦਿਆਂ ਮਿੰਟਾਂ ਸਕਿੰਟਾਂ ਚ ਪੰਜ ਸੱਤ ਵਾਰ ਸਤਿਗੁਰਾਂ ਤੇ ਕਰ ਗਿਆ।
ਤਥਾ ਸ਼ੀਘ੍ਰ ਤਾਰੇ ਗੁਰੂ ਓਟ,
ਜਿੰਨੀ ਤੇਜ਼ੀ ਨਾਲ ਵਾਰ ਕਰਦਾ ਮਹਾਰਾਜ ਓਨੀ ਤੇਜ਼ੀ ਨਾਲ ਢਾਲ ਨਾਲ ਰੋਕ ਲੈਂਦੇ, ਕੁਝ ਤਲਵਾਰ ਤੇ ਰੋਕ ਲਏ।
ਤਰੀ ਹੱਥ ਬਾਮੇ ਬੜੀ ਢਾਲ ਪਾਰੀ,
ਗੁਰਦੇਵ ਦੇ ਹੱਥ ਚ ਬੜੀ ਮਜ਼ਬੂਤ ਭਾਰੀ ਢਾਲ ਸੀ ਖੱਬੇ ਹੱਥ ਚ ਪਕੜੀ ਹੋਈ।
ਦੂਤੀ ਹੱਥ ਮਾਹੇ ਕਿਰਪਾ ਨੰਗ ਸੰਭਾਰੀ,
ਗੁਰਦੇਵ ਦੇ ਸੱਜੇ ਹੱਥ ਚ ਬੜੀ ਤਿੱਖੀ ਤਲਵਾਰ ਹੈ।
ਤਰੇ ਵਾਰ ਤਾਕਿਓ ਪ੍ਰਹਾਰੇ ਸਮਾਨ,
ਜਦੋਂ ਲੱਲਾ ਬੇਗ ਨੇ ਪੰਜ ਸੱਤ ਵਾਰ ਇਕੱਠੇ ਕਰ ਲਏ ਮਹਾਰਾਜ ਜੀ ਨੇ ਰੋਕੇ ਤੇ ਪਾਤਸ਼ਾਹ ਕਹਿੰਦੇ ਹੁਣ ਵੇਖ ਸਾਡਾ ਵਾਰ। ਪਾਤਸ਼ਾਹ ਨੇ ਇਹਨੂੰ ਵਿਖਾਇਆ ਵੀ ਜਿਵੇਂ ਥੱਲੇ ਵਾਰ ਕਰਨਗੇ, ਇਹਦੇ ਪੈਰਾਂ ਤੇ ਥੱਲੇ ਲੱਤਾਂ ਤੇ ਵਾਰ ਕਰਨਗੇ।
ਕਰੀ ਓਟ ਤਾਹੂ ਲੱਲਾ ਬੇਗ ਜਾਨਾ,
ਲੱਲਾ ਬੇਗ ਨੇ ਪਛਾਣਿਆ ਵੀ ਮੈਂ ਆਪਣੇ ਪੈਰਾਂ ਨੂੰ ਬਚਾ, ਉਹਨੇ ਸੋਚਿਆ ਵੀ ਸਤਿਗੁਰੂ ਜੀ ਥੱਲੇ ਪੈਰਾਂ ਤੇ ਵਾਰ ਕਰਨਗੇ ਲੱਤਾਂ ਤੇ ਵਾਰ ਕਰਨਗੇ।
ਤਰੇ ਦਾਵ ਕੋ ਮੈਂ ਬਚਾਵੋ ਚਾਹੰਤਾ,
ਮੈਂ ਥੱਲੇ ਦਾ ਕਰਕੇ ਢਾਲ ਦੇ ਨਾਲ ਵਾਰ ਰੋਕ ਲਵਾਂ ਗੁਰੂ ਜੀ ਦਾ।
ਕਰੀ ਢਾਲ ਆਗੇ ਸੋ ਪੈਰੰਗ ਰੂਪੰਤਾ,
ਪੈਰਾਂ ਦੇ ਉੱਤੇ ਹੀ ਢਾਲ ਅੱਗੇ ਕਰਕੇ ਨਾ ਵੀ ਮਹਾਰਾਜ ਜੀ ਦਾ ਵਾਰ ਥੱਲੇ ਪੈਰਾਂ ਤੇ ਆਉਣਾ ਤੇ ਥੱਲੇ ਹੀ ਧਿਆਨ ਉਹਦਾ ਚਲਾ ਗਿਆ।
ਗੁਰੂ ਸ਼ੀਘ੍ਰ ਤੇ ਹੱਥ ਉਚੋਸ ਉਭਾਰਾ,
ਥੱਲੇ ਹੀ ਵੇਖਦਾ ਰਹਿ ਗਿਆ ਵੀ ਤਲਵਾਰ ਥੱਲਿਓ ਆਏਗੀ। ਮਹਾਰਾਜ ਨੇ ਵੇਖਦਿਆਂ ਇੱਕ ਇੰਨੀ ਫੁਰਤੀ ਨਾਲ ਤਲਵਾਰ ਇਕਦਮ ਸਿਰ ਦੇ ਉੱਤੇ ਲੈ ਉਹਦੇ ਕੱਢ ਕੇ,
ਕਰਾ ਚੋਲ ਬਾਇਓ ਲੱਗੀ ਜਾਏ ਤਾਰਾ,
ਗੁਰਦੇਵ ਜੀ ਨੇ ਉਹਦੀ ਗਰਦਨ ਤੇ ਵਾਰ ਕੀਤਾ।
ਬਾਹੀ ਕੰਠ ਮੈਂ ਪਾਰ ਪੀਰੀ ਤੇ ਐਸੇ,
ਪਾਤਸ਼ਾਹ ਨੇ ਜਦੋਂ ਵਾਰ ਕੀਤਾ ਉਹਦੀ ਗਰਦਨ ਤੇ ਸਿਰ ਲਾ ਕੇ ਲੱਲਾ ਬੇਗ ਦਾ ਰਣ ਭੂਮੀ ਚ ਸੁੱਟ ਦਿੱਤਾ, ਤਲਵਾਰ ਸਾਫ਼ ਨਿਕਲ ਗਈ।
ਸਤਿ ਸ੍ਰੀ ਅਕਾਲ। ਕਰੇ ਕਾਟ ਸਾਬੂਣ ਕੋ ਤਾਰ ਜੈਸੇ,
ਕਹਿੰਦੇ ਏਦਾਂ ਸਿਰ ਵੱਢ ਕੇ ਸੁੱਟਿਆ ਜਿਵੇਂ ਸਾਬਣ ਚੋਂ ਤਾਰ ਨਹੀਂ ਨਿਕਲ ਜਾਂਦੀ ਲੋਹੇ ਦੀ ਸਾਫ, ਏਦਾਂ ਤਲਵਾਰ ਨਿਕਲ ਗਈ ਇਹਦੇ ਸਿਰ ਨੂੰ ਕੱਟ ਕੇ।
ਗਿਰਿਓ ਸੀਸ ਸ਼ੀਗਰੰਗ ਰਹੇ ਨੈਣ ਬਾਇਓ,
ਕਹਿੰਦੇ ਇਕਦਮ ਸਿਰ ਡਿੱਗ ਪਿਆ ਲੱਲਾ ਬੇਗ ਦਾ, ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਗਈਆਂ।
ਮਨੋ ਸ਼੍ਰੀ ਫਲੰਗ ਬਾਯੂ ਸ਼ਾਖਾ ਗਿਰਾ,
ਕਹਿੰਦੇ ਮਨ ਨੂੰ ਹਵਾ ਦੇ ਨਾਲ ਕੋਈ ਨਾਰੀਅਲ ਦਾ ਫਲ ਜਿਹੜਾ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਹੋਵੇ, ਏਦਾਂ ਸਿਰ ਡਿੱਗਾ।
ਬਿਨਾ ਮੁੰਡ ਤੇ ਰੁੰਡ ਭੂਮੇ ਪਰਿਓ ਹੈ,
ਬਿਨਾ ਸਿਰ ਤੋਂ ਇਹਦਾ ਧੜ ਜ਼ਮੀਨ ਤੇ ਪਿਆ ਤੜਫਦਾ।
ਤਰੂ ਮੂਲ ਛਿਨ ਮਨੋ ਸੋ ਗਿਰਿਓ,
ਮਨ ਨੂੰ ਕਿਸੇ ਦਰਖਤ ਦਾ ਜਿਵੇਂ ਤਣਾ ਜ਼ਮੀਨ ਤੇ ਡਿੱਗ ਪਿਆ ਹੋਵੇ ਏਦਾਂ ਡਿੱਗਾ ਹੈ।
ਦੋਹਰਾ ਰਿਓ ਬਚਾਵਤ ਤਰੇ ਕੋ ਉਪਰ ਪਯੋ ਪ੍ਰਹਾਰ,
ਇਹ ਥੱਲੇ ਪੈਰਾਂ ਨੂੰ ਹੀ ਬਚਾਉਂਦਾ ਰਹਿ ਗਿਆ ਵੀ ਗੁਰੂ ਸਾਹਿਬ ਥੱਲੇ ਲੱਤਾਂ ਤੇ ਵਾਰ ਕਰਨਗੇ, ਮਹਾਰਾਜ ਥੱਲਿਓ ਏਦਾਂ ਕਰਕੇ ਇਕਦਮ ਸਿਰ ਦੇ ਉੱਤੇ ਵਾਰ ਲਏ, ਹੱਥ ਦੇ ਵਿੱਚ ਗੁੱਟ ਦੇ ਵਿੱਚ ਜਿੰਨਾ ਜ਼ਿਆਦਾ ਫਲੈਕਸੀਬਲੀ ਉਹ ਕੋਮਲ ਹੋਵੇਗਾ ਓਨਾ ਹੀ ਉਹਨੂੰ ਘੁਮਾਉਣਾ ਸੌਖਾ ਹੁੰਦਾ। ਪਾਤਸ਼ਾਹ ਨੇ ਇਕਦਮ ਗੁੱਟ ਘੁਮਾ ਕੇ ਉੱਪਰ ਲੈ ਆਉਂਦਾ ਤੇ ਇਹਦੀ ਗਰਦਨ ਕੱਟ ਦਿੱਤੀ, ਇਹ ਥੱਲੇ ਪੈਰ ਹੀ ਬਚਾਉਂਦਾ ਰਿਹਾ।
ਪ੍ਰਾਣ ਤਿਆਗ ਗਮ ਨਿਓ ਪਿਸਤ ਸਤਿਗੁਰ ਅਗਰ ਨਿਹਾਰ,
ਹੁਣ ਲੱਲਾ ਬੇਗ ਮਰਿਆ ਗੁਰੂ ਸਾਹਿਬ ਦੇ ਹੱਥੋਂ ਹੈ, ਇਸ ਕਰਕੇ ਬਹਿਸ਼ਤ ਨੂੰ ਗਿਆ ਹੈ। ਜਿਹੜੀ ਬਹਿਸ਼ਤ ਮੁਸਲਮਾਨਾਂ ਨੂੰ ਚਾਹੀਦੀ ਹੈ ਨਾ, ਉਸ ਬਹਿਸ਼ਤ ਨੂੰ ਜਿਹਨੂੰ ਸਵਰਗ ਕਹਿ ਦਿੰਦੇ ਹਾਂ, ਇਹ ਬਹਿਸ਼ਤ ਕਹਿੰਦੇ ਆ, ਉਸ ਬਹਿਸ਼ਤ ਵਿੱਚ ਗਿਆ ਸਤਿਗੁਰਾਂ ਦੇ ਸਾਹਮਣੇ ਵੇਖਦਿਆਂ ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਲੱਲਾ ਬੇਗ ਮਾਰ ਲਿਆ। ਬੇਗ ਲੱਲਾ ਨੂੰ ਮਾਰਨ ਤੋਂ ਬਾਅਦ ਹਾਂਜੀ
ਦੋਹਰਾ ਬੇਗ ਲੱਲਾ ਕੋ ਮਾਰ ਕੇ ਸਤਿਗੁਰ ਪਾਏ ਪ੍ਰਮੋਦ।
ਲੱਲਾ ਬੇਗ ਨੂੰ ਮਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੇੜਾ ਪ੍ਰਾਪਤ ਕੀਤਾ ਹੈ।
ਫਤਿਹ ਲੀਨ ਵੱਡ ਜੰਗ ਕੀ ਹਟੇ ਪਾਛਲੀ ਕੋਦ।
ਔਰ ਮੈਦਾਨੇ ਜੰਗ ਦੀ ਫਤਿਹ ਪ੍ਰਾਪਤ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਿੱਛੇ ਨੂੰ ਵਾਪਸ ਮੁੜੇ ਹਨ। ਮਹਾਰਾਜ ਦਾ ਜੰਗ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੱਲਾ ਬੇਗ ਨੂੰ ਮਾਰਦੇ ਹੀ ਫਤਿਹ ਪ੍ਰਾਪਤ ਕਰ ਲਏ।
ਸਤਿ ਸ੍ਰੀ ਅਕਾਲ।
ਵਧਾਈਆਂ ਵੱਜੀਆਂ ਮਹਾਰਾਜ ਦੇ ਜੰਗ ਦੀਆਂ ਫਤਿਹ ਦੀਆਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵਧਾਈਆਂ ਹੋਣ, ਆਪ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ। ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ।